9
142 Kennedy Road, Brampton, 905-874-7171.
Crystal Place by the Builder Solmar. Shopping, restaurants, entertainment and great employment opportunity. Brampton Financial District Medical College Kajra 2024 mein. Hospital ki extension Gage Park se chand kadam ke faasle pe. Go train ke bilkul kareeb, LRT ke bilkul kareeb. First time apartment booking walon ke liye behtareen mauka. Limited tadad mein 18 mahine tak kiston mein payment. Call कीजिए Arifa Muzaffar 6478986245
7:70 AM ਦੇ ਪਿਆਰੇ ਪਿਆਰੇ ਸਰੋਤਿਓ ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ ਸਲਾਮ ਅਲੈਕਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਆਪਾਂ ਹਰ ਇਤਵਾਰ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਜਦੋਂ ਵੀ ਤੁਸੀਂ ਕਦੇ ਕੋਈ ਪ੍ਰੋਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ ਡਜ਼ਨ ਮੈਟਰ ਉਹ ਘਰ ਹੈ ਦੁਕਾਨ ਹੈ ਕੋਈ ਹੋਰ ਫਾਰਮ ਹਾਊਸ ਹੈ ਇੰਡਸਟਰੀਅਲ ਯੂਨਿਟ ਹੈ ਤਾਂ ਹਮੇਸ਼ਾ ਮੇਰੀ 2-3 ਗੱਲਾਂ ਤੁਹਾਡੀ ਚੇਰਨਾ ਦੇ ਵਿੱਚ ਬੇਨਤੀ ਹੁੰਦੀ ਹੈ 2-3 ਗੱਲਾਂ ਵੱਲ ਧਿਆਨ ਦਿਓ ਕਿ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਉਸ ਨਾਲ ਕੰਟਰੈਕਟ ਸਾਈਨ ਨਾ ਕਰੋ ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਕਿਉਂ ਨਾ ਹੋਵੇ ਚਾਹੇ ਉਹ ਤੁਹਾਡੇ ਕੋਈ ਧਾਰਮਿਕ ਸਥਾਨ ਦੇ ਨਾਲ ਉਹਦਾ ਮਿਲਾਪ ਹੈ ਚਾਹੇ ਉਹ ਤੁਹਾਡਾ ਰਿਸ਼ਤੇਦਾਰ ਹੈ ਚਾਹੇ ਉਹ ਦੋਸਤ ਹੈ ਚਾਹੇ ਉਹ ਪੇਂਡੂ ਹੈ ਚਾਹੇ ਉਹ ਕੰਟਰੀ ਦਾ ਚਾਹੇ ਕਬੱਡੀ ਕਲੱਬ ਦਾ ਮੈਂਬਰ ਹੈ ਡਜ਼ਨਟ ਮੈਟਰ ਤੁਸੀਂ ਬੇਸ਼ੱਕ ਉਹਨੂੰ ਦੇ ਦਿਓ ਪਰ ਮੈਂ ਚਾਹੁੰਦਾ ਵੀ ਉਸ ਨੂੰ ਫਾਈਨਲ ਕਰਨ ਤੋਂ ਪਹਿਲਾਂ 2-3-4 ਬੰਦਿਆਂ ਨੂੰ ਹੋਰ ਰੀਅਲ ਸਟੇਟ ਦੇ ਬੰਦਿਆਂ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰ ਲਓ ਜੋ ਵੀ ਤੁਹਾਡੇ ਮਨ ਦੇ ਸਵਾਲ ਨੇ ਜੋ ਵੀ ਤੁਹਾਡੇ ਕੋਈ ਡਾਊਟਸ ਨੇ ਉਹਨਾਂ ਨਾਲ ਕਲੀਅਰ ਕਰ ਲਓ ਉਸ ਤੋਂ ਬਾਅਦ ਜਦੋਂ 2-3-4 ਬੰਦਿਆਂ ਨੂੰ ਬੁਲਾ ਲਓਗੇ ਫਿਰ ਤੁਹਾਡੇ ਮਨ ਨੂੰ ਇੱਕ ਗੱਲ ਦੀ ਕਲੈਰਿਟੀ ਹੋਏਗੀ ਜੇ ਤਾਂ ਤੁਹਾਨੂੰ ਲੱਗੇ ਕਿ ਜਿਹੜਾ ਪਹਿਲਾ ਬੰਦਾ ਸੀ ਵਧੀਆ ਉਹੀ ਵਧੀਆ ਉਹਨੂੰ ਦੇ ਦਿਓ ਕੋਈ ਇਤਰਾਜ਼ ਨਹੀਂ ਮੈਂ ਤਾਂ ਕਿਹਾ ਨਹੀਂ ਪਰ ਜੇ ਤੁਹਾਨੂੰ ਉਹਨਾਂ ਦੇ ਵਿੱਚ ਜਿਹੜੇ ਬਾਕੀ ਬੰਦੇ ਬੁਲਾਏ ਨੇ ਉਹਨਾਂ ਵਿੱਚੋਂ ਕੋਈ ਬੰਦਾ ਪਸੰਦ ਆਉਂਦਾ ਤੁਹਾਨੂੰ ਲੱਗਦਾ ਵੀ ਬੰਦਾ ਗੋਲ ਮੋਲ ਨਹੀਂ ਗੱਲਾਂ ਕਰਦਾ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਹੈ ਨਾ ਉਹ ਬੜਾ ਚਲਾਕ ਜ਼ਮਾਨਾ ਹੈ ਬੰਦਾ ਸਿੱਧਾ ਜਵਾਬ ਨਹੀਂ ਦਿੰਦਾ ਜੇ ਉਹਨੂੰ ਪੁੱਛੋ ਵੀ ਕੀ ਕਰੋਗੇ ਫਿਕਰ ਨਾ ਕਰੋ ਜੀ ਸਭ ਕੁਛ ਕਰਾਂਗੇ ਤੁਹਾਨੂੰ ਵਧੀਆ ਡੀਲ ਲੈ ਜਾਂਗੇ ਤੁਹਾਨੂੰ ਵਧੀਆ ਪ੍ਰਾਈਸ 'ਤੇ ਮਕਾਨ ਵੇਚਾਂਗੇ ਵਧੀਆ 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 ਦਾ ਕੀ ਡੈਫੀਨੇਸ਼ਨ ਹੈ ਤੁਸੀਂ ਜਿੰਨਾ ਚਿਰ ਤੱਕ ਉਹ ਕਲੀਅਰ ਨਹੀਂ ਕਰਦਾ ਕਿਉਂਕਿ ਅੱਜ ਜਦੋਂ ਅਸੀਂ ਮਕਾਨ ਲਏ ਸੀ ਉਦੋਂ ਜਿਹੜਾ ਮਕਾਨ ਸੀ ਤਕਰੀਬਨ 2 ਲੱਖ ਦਾ ਮਿਲ ਜਾਂਦਾ ਸੀ ਅਤੇ ਜਿਹੜੀ ਕਮਿਸ਼ਨ ਸੀ ਉਹ 19 ਸੀ ਉਦੋਂ ਰੀਅਲ ਸਟੇਟ ਦੇ ਬੰਦੇ ਨੂੰ 5-6 ਹਜ਼ਾਰ ਬਣਦਾ ਸੀ ਹੁਣ ਉਹੀ ਮਕਾਨ 2 ਮਿਲੀਅਨ ਦਾ ਹੋ ਗਿਆ ਅਤੇ ਉਹਨਾਂ ਨੂੰ ਬਣਦੇ ਆ $60-70,000 ਸੋ ਅਮਾਊਂਟ ਜ਼ਿਆਦਾ ਬਚਦੀ ਹੈ ਜਿਹੜੇ ਕੁਛ ਬੰਦੇ ਸਮਾਰਟ ਹੁੰਦੇ ਨੇ ਚਲਾਕ ਹੁੰਦੇ ਨੇ ਗੱਲ ਗੋਲ ਮੋਲ ਕਰਦੇ ਨੇ ਉਹ ਤੁਹਾਨੂੰ ਕਹਿੰਦੇ ਨੇ ਅਸੀਂ ਕਾਰਪੇਟ ਲੈ ਦਿਆਂਗੇ ਤੁਹਾਨੂੰ ਫਰਿੱਜ ਲੈ ਦਿਆਂਗੇ ਤੁਹਾਡੀ ਛੱਤ ਲੀਕ ਕਰਦੀ ਹੈ ਠੀਕ ਕਰਾ ਦਿਆਂਗੇ ਤੁਹਾਡੇ ਆਹ ਪਵਾ ਦਿਆਂਗੇ ਤੁਹਾਡੇ ਗੋਡੇ ਹੱਥ ਲਾ ਆਉਂਦੇ ਮਿੱਠਾ ਬੋਲਦੇ ਨੇ ਕੋਈ ਪ੍ਰੋਪਰ ਜਵਾਬ ਨਹੀਂ ਹੁੰਦਾ ਉਹਨਾਂ ਕੋਲ ਅਤੇ ਜਦੋਂ ਤੁਹਾਨੂੰ ਔਰ ਦੂਸਰੀ ਗੱਲ ਜਿਹੜੀ ਕਮਿਸ਼ਨ ਹੈ ਜਿਹੜੇ ਉਹਨਾਂ ਨੂੰ ਪੈਸੇ ਮਿਲਣੇ ਨੇ ਉਹ ਵਕੀਲ ਦੇ ਥਰੂ ਮਿਲਣੇ ਨੇ ਤੁਹਾਡੇ ਕੋਲ ਤਾਂ ਲੈਣੇ ਨਹੀਂ ਜੇ ਤਾਂ ਆਪਣੇ ਕੋਲ ਲੈਣੇ ਹੋਣ ਫਿਰ ਤਾਂ ਆਪਾਂ ਨੂੰ ਪਤਾ ਲੱਗੋ ਵੀ ਹਾਏ ਇੰਨਾ ਢੇਰ ਲੈ ਗਿਆ ਇਹ 10 ਮਿੰਟ ਦਾ ਕੰਮ ਕਰਕੇ 2 ਦਿਨਾਂ ਦਾ ਕੰਮ ਕਰਕੇ ਕਿਉਂਕਿ ਵਕੀਲ ਦੇ ਥਰੂ ਹੁੰਦੇ ਨੇ ਸਾਨੂੰ ਪਤਾ ਕੋਈ ਨਹੀਂ ਲੱਗਦਾ ਅਤੇ ਜਦੋਂ ਪਤਾ ਲੱਗਦਾ ਉਦੋਂ ਫਿਰ ਸਾਨੂੰ ਦੁੱਖ ਹੁੰਦਾ ਵੀ ਜਿਵੇਂ ਅਸੀਂ ਫਲਾਣੇ ਨਾ ਕਰ ਲਾਂਦਾ ਮੇਰਾ 20,000 ਦਾ 30,000 ਦਾ 40,000 ਦਾ ਫਾਇਦਾ ਹੋ ਜਾਣਾ ਸੀ ਸੋ ਇਸ ਕਰਕੇ ਮੈਂ ਗੱਲ ਕਹਿਣਾ ਕਿ ਹਰੇਕ ਬੰਦੇ ਨਾਲ ਗੱਲ ਕਲੀਅਰ ਕਰ ਲਓ ਕਈ ਵਾਰ ਉਹ ਤੁਹਾਡੇ ਇੰਨੇ ਪੈਸੇ ਤੁਹਾਨੂੰ ਵਾਪਸ ਕਰ ਦਿੰਦੇ ਨੇ ਮੋੜ ਦਿੰਦੇ ਨੇ ਬਚਾ ਦਿੰਦੇ ਨੇ ਕਿ ਤੁਹਾਡੀ ਉਹਦੇ ਨਾਲ ਡਾਊਨ ਪੇਮੈਂਟ ਪੂਰੀ ਹੋ ਜਾਂਦੀ ਹੈ ਇਹ 1,000, 2,000, 3,000 ਦੀ ਗੱਲ ਨਹੀਂ ਕਈ ਹਜ਼ਾਰ ਡਾਲਰ ਤੁਹਾਡੇ ਬਚ ਜਾਂਦੇ ਨੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਗੱਲਬਾਤ ਕਰੋ ਅਤੇ ਉਹਦੇ ਵਿੱਚ ਇੱਕੋ ਇੱਕ ਨਾਮ ਜਿਹੜਾ ਰਿਕਮੈਂਡ ਕਰਦਾ ਉਹ ਹੈਗਾ ਅਰਫਾ ਮੁਜ਼ੱਫਰ ਜੀ ਦਾ ਮੈਂ ਤੁਹਾਨੂੰ ਇਹ ਨਹੀਂ ਕਿਹਾ ਵੀ ਉਹਨਾਂ ਨੂੰ ਕੰਮ ਦਿਓ ਬਿਲਕੁਲ ਨਾ ਦਿਓ ਪਰ ਤੁਸੀਂ ਗੱਲਬਾਤ ਤਾਂ ਕਰ ਲਓ ਗੱਲਬਾਤ ਕਰਕੇ ਤਾਂ ਪਤਾ ਲੱਗੂਗਾ ਵੀ ਬੰਦਾ ਕਿੱਥੇ ਖੜਾ ਕੀ ਨਹੀਂ ਖੜਾ ਕੀ ਉਹਦੀ ਪਰਸਨੈਲਿਟੀ ਹੈ ਕੀ ਉਹਦੀ ਗੱਲਬਾਤ ਹੈ ਜੇ ਤੁਹਾਨੂੰ ਚੰਗਾ ਲੱਗੇ ਕਿ ਵਾਕਈ ਜੋ ਮੈਂ ਕਹਿ ਰਿਹਾ ਸੀ ਕਿ ਅਰਫਾ ਮੁਜ਼ੱਫਰ ਜੀ ਦਾ ਨਾਂ ਰਿਕਮੈਂਡ ਕੀਤਾ ਸੀ ਬਹੁਤ ਜ਼ਿਆਦਾ ਹੀ ਵਧੀਆ ਇਕੱਲਾ ਵਧੀਆ ਨਹੀਂ ਬਹੁਤ ਜ਼ਿਆਦਾ ਹੀ ਵਧੀਆ ਤਾਂ ਉਹਨਾਂ ਨੂੰ ਦੇ ਦਿਓ ਨਹੀਂ ਜਿਹੜੇ ਬੰਦਿਆਂ ਨੂੰ ਤੁਹਾਨੂੰ ਠੀਕ ਲੱਗਦਾ ਉਹਨਾਂ ਨੂੰ ਦੇ ਦਿਓ ਮੈਂ ਤਾਂ ਸਿਰਫ ਇਹ ਕਹਿੰਦਾ ਵੀ ਤੁਹਾਡਾ ਬਚਾਅ ਹੋ ਜੇ ਬਾਅਦ 'ਚ ਪਛਤਾਉਣਾ ਨਾ ਪਵੇ ਅਰਫਾ ਮੁਜ਼ੱਫਰ ਜੀ ਦਾ ਨੰਬਰ 6478986245 ਉਹਨਾਂ ਦਾ ਸੈੱਲ ਫੋਨ ਨੰਬਰ ਹੈ ਅਤੇ ਜੇ ਕਿਤੇ ਭੁੱਲ ਜਾਓ ਤਾਂ ਜਿਹੜਾ ਰੇਡੀਓ ਸਟੇਸ਼ਨ 'ਤੇ ਮੈਂ ਪ੍ਰੋਗਰਾਮ ਕਰ ਰਿਹਾ ਉਹਨੂੰ ਕਹਿੰਦੇ ਨੇ 770 AM
ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰੋਗਰਾਮ ਚੱਲਦੇ ਨੇ ਅਤੇ ਸਟੂਡੀਓ ਦਾ ਇੱਕੋ ਹੀ ਨੰਬਰ ਹੁੰਦਾ ਹੈ 416-620-1778 416-620-1778 ਇਸ 'ਤੇ ਫੋਨ ਕਰਕੇ ਜਿਹਦਾ ਵੀ ਪ੍ਰੋਗਰਾਮ ਹੋਵੇ ਤੁਸੀਂ ਉਹਨਾਂ ਤੋਂ ਅਰਫਾ ਜੀ ਦਾ ਨੰਬਰ ਲੈ ਕੇ ਗੱਲਬਾਤ ਕਰ ਲਿਓ। ਮੈਂ ਸਿਰਫ ਇੰਨੀ ਗੱਲ ਕਹਿਣਾ, ਦੋ ਗੱਲਾਂ ਮੋਟੀਆਂ, ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਬੇਸ ਨਾ ਕਰੋ, ਦੋ ਤਿੰਨ ਚਾਰ ਬੰਦਿਆਂ ਨੂੰ ਬੁਲਾ ਲਓ, ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰੋ ਜਿਹੜਾ ਤੁਹਾਨੂੰ ਠੀਕ ਲੱਗਦਾ ਉਹਨੂੰ ਦੇ ਦਿਓ, ਅਤੇ ਜਿੱਥੇ ਤੁਹਾਡੇ ਬਹੁਤ ਪੈਸੇ ਬਚਦੇ ਨੇ ਉਹਨਾਂ ਨੂੰ ਕੰਮ ਦਿਓ ਅਤੇ ਬਾਕੀ ਉਹਦੀ ਡੀਲਿੰਗ ਠੀਕ ਹੋਵੇ। ਮਿੱਠੀਆਂ ਚੋਪੜੀਆਂ ਗੱਲਾਂ ਤੋਂ ਮੈਂ ਕਹਿਣਾ ਹੁਣ ਥੋੜ੍ਹਾ ਜਿਹਾ ਸਾਵਧਾਨ ਰਹੋ, ਬਸ ਇੰਨੀ ਕੁ ਗੱਲ ਹੈ। ਸੋ ਅਰਫਾ ਜੀ ਦਾ ਨੰਬਰ ਹੈਗਾ 6478-6245। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਕੀਤਾ ਜਾਂਦਾ। ਅੱਜ ਦਾ ਜਿਹੜਾ ਟੋਪਿਕ ਹੈ ਉਹ ਹੈਗਾ ਡੈਥ, ਫੌਤ, ਮੌਤ। ਮੌਤ ਕਿਹਨੂੰ ਕਹਿੰਦੇ ਨੇ? ਮੌਤ ਆਉਣੀ ਹੈ। ਮੌਤ ਕਿਹਨੂੰ ਕਹਿੰਦੇ ਨੇ? ਸਪਿਰਚੁਅਲ ਡੈਥ ਅਤੇ ਫਿਜ਼ੀਕਲ ਡੈਥ 'ਚ ਕੀ ਫਰਕ ਹੈ? ਕੀ ਇਜ਼ ਦੇਅਰ ਐਨੀ ਵੇ ਵੀ ਕੈਨ ਚੇਂਜ ਔਰ ਅਵੋਇਡ ਡੈਥ, ਕਦੇ ਮੌਤ ਤੋਂ ਬਚ ਵੀ ਸਕਦੇ ਹਾਂ? ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਾਂਗੇ। ਜੇ ਤੁਸੀਂ ਵੀ ਕੋਈ ਸਟੂਡੀਓ 'ਚ ਕਾਲ ਕਰਨੀ ਹੈ, ਮੋਸਟ ਵੈਲਕਮ। 416-620-1778। ਸੋ ਬਿਫੋਰ ਆਈ ਸਟਾਰਟ ਦਿਸ ਟੋਪਿਕ, ਲੈਟਸ ਹੀਅਰ ਦ ਫਸਟ ਸੌਂਗ, ਅਤੇ ਫਿਰ ਆਪਾਂ ਇਸ ਟੋਪਿਕ 'ਤੇ ਗੱਲਬਾਤ ਕਰਦੇ ਹਾਂ। ਸੁਣੋ,
आए भी अकेला जाए भी अकेला, दो दिन की जिंदगी है, दो दिन का मेला, दो दिन का मेला। सब जीत जी की, सब जीत जी की। ये दुनिया हुई है ना, होगी किसी की, वही एक मंजिल है हर आदमी की, हर आदमी की। जहां सबको जाना पड़ेगा अकेला, दो दिन की जिंदगी है, दो दिन का मेला, दो दिन का मेला। साथ न छोड़ना, जान जाए तो जाए, दोस्ती न तोड़ना, दोस्ती न तोड़ना। नजरें न फेर लेना, मुखो न मोड़ना, दुनिया को छोड़ देना, यार को न छोड़ना, यार को न छोड़ना। देखो मंसूर कैसे जान पे खेला, दो दिन की जिंदगी है, दो दिन का मेला, दो दिन का मेला।
माइंड एंड बॉडी प्रोग्राम देख रहे लखां ही श्रोतियां नूं, लखां ही दर्शकां नूं नरेंद्र रवी दा प्यार भरिया नमस्कार, सलाम अलैकुम, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮੋਰਨਿੰਗ। ਅੱਜ ਜਿਹੜਾ ਆਪਾਂ ਟੋਪਿਕ ਲੈ ਰਹੇ ਹਾਂ ਉਹ ਹੈ ਡੈਥ ਦੇ ਉੱਤੇ, ਜਿਹਨੂੰ ਪੰਜਾਬੀ 'ਚ ਮੌਤ ਕਹਿ ਦਿੰਦੇ ਨੇ ਅਤੇ ਉਰਦੂ ਵਿੱਚ ਅਸੀਂ ਉਹਨੂੰ ਫੌਤ ਕਹਿੰਦੇ ਹਾਂ। ਇਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਮੌਤ ਕਹਿੰਦੇ ਕਿਹਨੂੰ ਨੇ, ਵਟ ਇਜ਼ ਡੈਥ। ਜਿਹੜੀ ਡੈਥ ਹੈ ਇੱਕ ਤਾਂ ਫਿਜ਼ੀਕਲ ਹੁੰਦੀ ਹੈ, ਇੱਕ ਹੁੰਦੀ ਹੈ ਸਪਿਰਚੁਅਲ, ਕਿ ਵਟ ਇਜ਼ ਦਾ ਡਿਫਰੈਂਸ ਬਿਟਵੀਨ ਫਿਜ਼ੀਕਲ ਡੈਥ ਐਂਡ ਸਪਿਰਚੁਅਲ ਡੈਥ। ਅਤੇ ਫਿਰ ਆਪਾਂ ਇਹ ਵੀ ਗੱਲ ਕਰਾਂਗੇ ਵੀ ਕੋਈ ਇਹੋ ਜਿਹਾ ਤਰੀਕਾ ਹੈ, ਇਜ਼ ਦੇਅਰ ਐਨੀ ਵੇ ਵੀ ਕੈਨ ਚੇਂਜ ਔਰ ਅਵੋਇਡ ਡੈਥ, ਕਿ ਮੌਤ ਤੋਂ ਬਚਿਆ ਜਾ ਸਕੇ। ਇਸ ਪਤਾ ਸਾਰਿਆਂ ਨੂੰ ਹੀ ਹੈ, ਪਰ ਆਪਾਂ ਇਹਨੂੰ ਫਿਰ ਵੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਟੋਪਿਕ ਨੂੰ, ਕਿ ਮੌਤ ਕਿਹਨੂੰ ਕਹਿੰਦੇ ਨੇ, फिजिकल डैथ ते स्पिरिचुअल डैथ दे विच की फर्क है, की मौत तो बचिया जा सकता है, इस तरह के सवाल ने। सो एक की मौत नू चेंज किया जा सकता टाइम, ये भी गलबात है, छोटी छोटी टॉपिक ने, ये उत्ते आप गल करांगे। सो पहला जी गल असी करनी है, जा पहला जो टॉपिक है वह हैगा वट इज़ डैथ, मौत जा फौत कहते कि नू ने। देखो बड़ा सिंपल तरीका, सिंपल तरीके समझना हो कि डैथ इज डिफाइन एज एन एक्ट ऑफ पासिंग अवे, कि एक चीज़ एक सिरे तो जाके जो दूजे सिरे चली जाती, यदा मतलब क्या कि जदों साडे शरीर चों एक चीज़ निकल के कितें होर चली जाए उस नू डैथ कहंदे ने, द एंड ऑफ लाइफ, जिते जदों साडी जिहड़ी जिंदगी है, जो असीं बोलदे आ, चलदे आ, उठदे आ, बैठदे आ, हथ लाउंदे आ, साह आउंदा है, जदों उह खत्म हो जांदा, साडी लाइफ खत्म हो जांदी है, इहदा मतलब वी आर डैड। वैन ए परसन टेक लास्ट ब्रैथ, जदों हीरला साह आउंदा ना, इट मीनस वी आर डैड। इहदा की निशानी है, वैन आवर हार्ट एंड ब्रेन स्टॉप फंक्शनिंग, हार्ट है जिहड़ा साडा दिल है ते ब्रेन है जिहड़ा दिमाग है, when it stop functioning working it means we are dead। so मौत प्रैक्टिकल इनु कहंदे ने। जे असी मेडिकल टर्म दे विच देखना होवे कि जेड़ा बंदा, देखो जेता हो गया एक्सीडेंट, फिर तां एकदम जिहड़ी आत्मा शरीर चों निकल गई, पर जदों साडी आत्मा हौली हौली निकल जा, कोई बीमार हुंदे आ असी हस्पताल च जांदे आ, उहदियां की निशानियां ने साडे शरीर दे विच, निशानियां तां बहुत ने, पर मोटिया मोटिया जी मेडिकल पॉइंट ऑफ व्यू दे नाल आपां गल करिए, पहली गल यह है कि जिहड़ा बंदा मौत दे किनारे हुंदा ना, उहनू भुख लगनी घट जांदी है, डिक्रीजिंग एपीटाइट, उहनू भुख नहीं लगदी, कई बार एक एक दिन दो दो दिन उह कुछ खांदा ही नहीं, ना उहनू पानी की प्यास लगदी, पर इस तों इह पता लगदा है कि उह बंदा हुण शरीर दे विच उहदी आत्मा निकलण वाली है जां उह मौत दी तैयारी विच है। दूजा, हर वक्त सुता रहिंदा, उहनू कोई होश ही नहीं हुंदी, जदों देखो कदे अख पट लांदा, कई वारी नहीं पटदा, दो दो तीन तीन दिन आपां नूं, कई वारी जदों आपां मिलण जांदे आ हॉस्पिटल दे विच पेशेंट नूं, तां आपां कहिंदे आ वी सवेर दी अख ही नहीं खोली, उहनू कन्न च बोलदे वी आ तां वी नहीं उह सुरत हुंदी उहनू कोई, इट मीनस दूसरी निशानी हुंदी है स्लीपिंग मोर। तीजी निशानी हुंदी है कि उहदा ब्लड प्रैशर है ना, उह घटना शुरू हो जांदा, थल्ले नूं डिगना शुरू हो जांदा, फिर उहदी जिहड़ी पल्स आ जदों आपां हथ ला के देखदे आ, पल्स वी थल्ले नूं डिगनी शुरू हो जांदी है, फिर उहदी जिहड़ी चमड़ी है, स्किन है, चाहे तुसीं पैर नूं हथ लाओ, जां लत्तां नूं लाओ, जां दिल नूं लाओ, जां छाती नूं लाओ, उह ठंडी होणी शुरू हो जांदी है, फिर उहदा साह भी नहीं आउंदा, कदे दो मिंट बाद आउंदा, कदे एक एक मिंट बाद आउंदा, कदे दस दस मिंट बाद आउंदा, जिन्ना उहदा गैप पई जांदा इहदा मतलब मौत दे उन्ना ज़्यादा नेड़े हो रहा है। ते जिहड़ियां साडियां अक्खां ने ਇਹ ਵੀ ਬੰਦ ਜਿਹੀਆਂ ਹੋ ਜਾਂਦੀਆਂ, ਥੋੜ੍ਹੀਆਂ ਖੁੱਲ੍ਹੀਆਂ, ਜਿੱਥੇ ਡਿੱਗੀਆਂ ਅੱਖ ਚੱਕ ਹੀ ਨਹੀਂ ਸਕਦਾ, ਅਸੀਂ ਐਂ ਚੱਕ ਹੀ ਨਹੀਂ ਸਕਦੇ, ਉੱਥੇ ਜੇ ਹੋ ਜਾਂਦੀਆਂ ਅੱਖਾਂ, ਇਹਦਾ ਮਤਲਬ ਇਹ ਵੀ ਨਿਸ਼ਾਨੀ ਹੈ ਕਿ ਅਸੀਂ ਮੌਤ ਦੇ ਕਿਨਾਰੇ ਹਾਂ। ਸੋ ਇਹ ਕੁਛ ਬੇਸਿਕ ਜਿਹੜੀਆਂ ਨੇ ਇਹ ਨਿਸ਼ਾਨੀਆਂ ਨੇ, ਸਾਈਨਸ ਨੇ ਕਿ ਬੰਦਾ ਮੌਤ ਦੇ ਕਿਨਾਰੇ ਖੜ੍ਹਾ, ਮੌਤ ਜਿਹੜੀ ਆਤਮਾ ਹੈ ਕਿਸੇ ਵੀ ਸਮੇਂ ਸਰੀਰ 'ਚੋਂ ਨਿਕਲ ਜਾਊਗੀ। ਗੱਲ ਉਹੀ ਹੈ ਕਿ ਜਦੋਂ ਸਾਡੀ ਰੂਹ, ਸਾਡੀ ਆਤਮਾ ਸਰੀਰ ਨੂੰ ਖਾਲੀ ਕਰ ਦਿੰਦੀ ਹੈ ਤਾਂ ਸਮਝੋ ਸਾਡੀ ਮੌਤ ਹੋ ਗਈ। ਸਾਡਾ ਜਿਹੜਾ ਸਰੀਰ ਹੈ 30 ਕਿਲੋ ਦਾ, 40 ਕਿਲੋ ਦਾ, 50 ਕਿਲੋ ਦਾ, 60 ਕਿਲੋ ਦਾ, ਜੋ ਬਾਲ ਨੇ ਚਿੱਟੇ ਨੇ, ਕਾਲੇ ਨੇ, ਉਹ ਮਿੱਟੀ ਬਣ ਜਾਂਦੇ ਨੇ, ਉਹਦੀ ਕੋਈ ਵੈਲਿਊ ਨਹੀਂ, ਕਿਉਂਕਿ ਜੇ ਸਰੀਰ ਦੀ ਵੈਲਿਊ ਹੁੰਦੀ ਤਾਂ ਕੋਈ ਵੀ ਬੰਦਾ ਉਹਨੂੰ ਦਫਨਾਉਂਦਾ ਨਾ, ਕੋਈ ਵੀ ਬੰਦਾ ਉਹਨੂੰ ਫੂਕਦਾ ਨਾ, ਕਿਉਂਕਿ ਉਹ ਸਰੀਰ ਦੇ ਵਿੱਚ ਇੱਕ ਖੜਾਉਣਾ ਹੈ, ਉਹ ਜਿਹੜੀ ਤਾਕਤ ਹੈ, ਉਹ ਜਿਹੜੀ ਐਨਰਜੀ ਹੈ, ਉਹ ਜਦੋਂ ਨਿਕਲ ਜਾਂਦੀ ਹੈ ਨਾ, ਪਰ ਸਰੀਰ ਦੀ ਵੈਲਿਊ ਜਿਹੜੀ ਹੈ ਨਾ, ਇੱਕ ਪੈਸੇ ਦੀ ਨਹੀਂ, ਸਾਡੇ ਸਰੀਰ ਦੀ ਵੈਲਿਊ ਉਨਾ ਚਿਰ ਤੱਕ ਹੈ ਜਿੰਨਾ ਚਿਰ ਤੱਕ ਸਾਡੇ ਸਰੀਰ ਦੇ ਵਿੱਚ ਆਤਮਾ ਹੈ। ਅਤੇ ਜਦੋਂ ਆਤਮਾ ਨਿਕਲ ਗਈ ਤਾਂ ਇਹ ਬਣ ਗਿਆ ਮਿੱਟੀ, ਅਤੇ ਸਾਡੇ ਸਰੀਰ ਦੀ ਹੋ ਗਈ ਮੌਤ। ਦੇਖੋ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪੇਜ ਹੈ 660 ਦੇ ਉੱਪਰ, ਗੁਰੂ ਸਾਹਿਬ ਨੇ ਕਿੰਨਾ ਸੋਹਣਾ ਮੌਤ ਦੇ ਬਾਰੇ ਲਿਖਿਆ ਕਿ ਵੀ ਆਰ ਹਿਊਮਨ ਬੀਂਗ ਆਫ ਏ ਸਿੰਗਲ ਬ੍ਰੈਥ, ਇੱਕ ਸਾਹ ਆਉਣਾ, ਇੱਕ ਸਾਹ ਆ ਗਿਆ ਠੀਕ ਹੈ, ਨਾ ਆਇਆ ਖਤਮ। ਵੀ ਆਰ ਏ ਹਿਊਮਨ ਬੀਂਗ ਆਫ ਏ ਸਿੰਗਲ ਬ੍ਰੈਥ, ਵੀ ਡੋਂਟ ਨੋ ਅਵਰ ਡੈਥ ਟਾਈਮ, ਕਿਸੇ ਨੂੰ ਨਹੀਂ ਪਤਾ ਕਿ ਮੌਤ ਕਦੋਂ ਆਉਣੀ ਹੈ। ਪਰ ਇਹਦਾ ਮਤਲਬ ਮੈਂ ਥੋੜ੍ਹੀ ਜਿਹੀ ਇੱਥੇ ਡਿਫਰੈਂਸ਼ੀਏਟ ਕਰ ਦੇਣਾ, ਇਹਦਾ ਮਤਲਬ ਇਹ ਨਹੀਂ ਕਿ 100% ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਮੌਤ ਕਦੋਂ ਆਉਣੀ ਹੈ। ਇਹ ਮੈਂ ਮੰਨਦਾ ਕਿ ਮਜੋਰਟੀ, ਈਵਨ 99.9 ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਮੌਤ ਕਦੋਂ ਆਉਣੀ ਹੈ, ਪਰ ਜਿਹੜੇ ਲੋਕ ਅੰਦਰ ਵੜਦੇ ਨੇ, ਅੰਦਰਲਾ ਪਰਦਾ ਖੋਲ੍ਹ ਲੈਂਦੇ ਨੇ, ਥਰਡ ਆਈ 'ਤੇ ਚਲੇ ਜਾਂਦੇ ਨੇ, ਅੰਦਰ ਡਿਵਾਈਨ ਮੈਲੋਡੀ ਐਂਡ ਡਿਵਾਈਨ ਲਾਈਟ ਦੇ ਦਰਸ਼ਨ ਕਰਦੇ ਨੇ, ਉਹਨਾਂ ਨੂੰ ਐਗਜ਼ੈਕਟ ਪਤਾ ਹੁੰਦਾ ਕਿ ਮੌਤ ਕਦੋਂ ਆਉਣੀ। ਉਹ ਕਈ ਕਈ ਦਿਨ ਕਈ ਕਈ ਮਹੀਨਾ ਵੀ ਪਹਿਲਾਂ ਦੱਸ ਦਿੰਦੇ ਨੇ, ਉਹ ਫਿਕਸ ਹੁੰਦੇ ਨੇ। ਉਹ ਜਿਹੜੇ ਬੰਦੇ ਨੇ ਨਾ, ਉਹ ਜਿਹੜੇ ਅਸਲੀ ਬੰਦੇ ਨੇ ਜਿਹੜੇ ਦੱਸਦੇ ਨੇ, ਉਸੇ ਹਿਸਾਬ ਨਾਲ। ਇਹ ਨਹੀਂ ਹੈ ਵੀ ਉਹ ਢੰਡੋਰਾ ਪਿੜਦੇ ਨੇ, ਢੰਡੋਰਾ ਨਹੀਂ ਪਿੜਦੇ, ਪਰ ਉਹ ਕਿਸੇ ਖਾਸ ਬੰਦੇ ਨੂੰ ਦੱਸ ਦਿੰਦੇ ਨੇ ਵੀ ਮੈਂ ਤਾਂ ਇਸ ਦਿਨ ਇੰਨੇ ਵੱਜ ਕੇ ਇੰਨੇ ਮਿੰਟ 'ਤੇ ਜਾਊਂਗਾ। ਅਤੇ ਉਹ ਜਦੋਂ ਜਾਂਦਾ ਟਾਈਮ ਨੇੜੇ ਵੀ ਆਉਂਦਾ, ਉਹਨੂੰ ਤਾਂ ਜਿਵੇਂ ਆਪਣਾ ਵਿਆਹ ਦੀ ਖੁਸ਼ੀ ਹੁੰਦੀ ਹੈ ਨਾ, ਆਪਾਂ ਡਾਂਸ ਕਰਦੇ ਹਾਂ, ਇੰਨੀ ਖੁਸ਼ੀ ਹੁੰਦੀ ਹੈ ਕਿਉਂਕਿ ਉਹਨੂੰ ਪਤਾ ਕਿ ਮੈਂ ਬੈਟਰ ਥਾਂ 'ਤੇ ਜਾ ਰਿਹਾ, ਇਸ ਸਰੀਰ ਨੂੰ ਛੱਡ ਕੇ ਮੈਂ ਉੱਥੇ ਜਾ ਰਿਹਾ ਜਿੱਥੋਂ ਇਹ ਆਤਮਾ ਆਈ ਸੀ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਗੁਰਬਾਣੀ 'ਚ ਕਿਹਾ ਹਮ ਆਦਮੀ ਹੈ ਇੱਕ ਦਮੀ ਮੁਹਲਤ ਮਰਤ ਨਾ ਜਾਣੇ, ਕਿ ਇੱਕ ਯੂਨੀਵਰਸਲ ਸੱਚਾਈ ਹੈ ਕਿ ਜਿਹੜਾ ਵੀ ਇਸ ਦੁਨੀਆ ਦੇ ਵਿੱਚ ਪੈਦਾ ਹੋਇਆ ਨਾ, ਉਹਦਾ ਅੰਤ, ਉਹਦੀ ਮੌਤ ਅਵਸ਼ ਹੈ। ਗੀਤਾ ਹਿੰਦੂ ਭਰਾਵਾਂ ਦੀ ਇੱਕ ਹੋਲੀ ਬੁੱਕ ਹੈ, ਉਹਦੇ ਚੈਪਟਰ 8 ਦੇ ਵਿੱਚ ਬੜਾ ਸਾਫ਼ ਲਾਰਡ ਕ੍ਰਿਸ਼ਨ ਨੇ ਲਿਖਿਆ ਕਿ ਐਵਰੀ ਵਨ ਹੂ ਇਜ਼ ਬੋਰਨ ਵਿਲ ਡਾਈ ਵਨ ਡੇ, ਜਿਹੜਾ ਵੀ ਪੈਦਾ ਹੋਇਆ ਨਾ ਵਿਲ ਡਾਈ ਵਨ ਡੇ, ਉਹਨਾਂ ਨੇ ਇੱਕ ਦਿਨ ਜ਼ਰੂਰ ਮਰਨਾ ਹੀ ਮਰਨਾ। ਕੁਰਾਨ ਸ਼ਰੀਫ ਇਸਲਾਮਿਕ ਬੁੱਕ ਹੈ, ਹੋਲੀ ਬੁੱਕ, ਉਹਦੇ ਵਿੱਚ ਡਿਫਰੈਂਟ ਢੰਗ ਨਾਲ ਕਿਹਾ ਗਿਆ, ਗੱਲ ਇੱਕੋ ਹੀ ਹੈ ਕਿ ਸ਼ੋਰਲੀ ਵੀ ਬਿਲੋਂਗ ਟੂ ਅੱਲਾ ਐਂਡ ਟੂ ਹਿਮ ਸ਼ੈਲ ਵੀ ਰਿਟਰਨ, ਕਿ ਅੱਲਾ ਨੂੰ ਅਸੀਂ ਬਿਲੋਂਗ ਕਰਦੇ ਹਾਂ, ਅੱਲਾ ਦੀ ਤੋਂ ਆਏ ਹਾਂ ਅਸੀਂ, ਉਹ ਰੂਹਾਨੀ ਤਾਕਤ ਤੋਂ ਆਏ ਹਾਂ, ਅਤੇ ਵਾਪਸ ਜਾ ਕੇ ਅਸੀਂ ਉਸ ਅੱਲਾ ਦੇ ਕੋਲ ਹੀ ਮਿਲ ਜਾਣਾ ਹੈ। ਇੱਕ ਵਾਰ ਕਿਸੇ ਨੇ ਮਹਾਤਮਾ ਬੁੱਧ ਜਿਹੜੇ ਹੋਏ ਨੇ ਉੱਚ ਕੋਟੀ ਦੇ ਸੰਤ, ਬੁੱਧਿਜ਼ਮ ਦੇ ਫਾਊਂਡਰ ਸੀਗੇ, ਉਹ ਆਪਣੇ ਚੇਲਿਆਂ ਦੇ ਵਿੱਚ ਬੈਠੇ ਸੀਗੇ, ਅਤੇ ਕਿਸੇ ਚੇਲੇ ਨੇ ਸਵਾਲ ਕੀਤਾ ਮਹਾਤਮਾ ਬੁੱਧ ਨੂੰ ਕਿ ਮਹਾਤਮਾ ਜੀ, ਤੁਸੀਂ ਤਾਂ ਇੰਨੇ ਗੁਣੀ ਗਿਆਨੀ ਹੋ, ਪਹੁੰਚੇ ਹੋ, ਉੱਚ ਕੋਟੀ ਦੇ ਮਹਾਤਮਾ ਹੋ, ਤੁਸੀਂ ਤਾਂ ਸਾਨੂੰ ਦੱਸੋ ਵੀ ਅਜਿਹਾ ਕੋਈ ਹੱਲ ਹੀ ਨਹੀਂ, ਅਜਿਹਾ ਕੋਈ ਢੰਗ ਨਹੀਂ, ਕੋਈ ਤਾਂ ਢੰਗ ਹੋਊਗਾ ਕਿ ਅਸੀਂ ਮੌਤ ਤੋਂ ਬਚ ਸਕੀਏ। ਮੌਤ ਤੋਂ ਹਰ ਡਰਦਾ ਬੰਦਾ, ਕਹਿੰਦੇ ਆ ਵੀ ਚੱਕ ਲੈ ਰੱਬਾ, ਜੋ ਚੱਕਣ ਦਾ ਰੱਬ ਜਮਦੂਦ ਖੜੇ ਹੁੰਦੇ ਨੇ, ਫਿਰ ਚੀਕਾਂ ਮਾਰਦੇ ਆ, ਫਿਰ ਇਹ ਵੀ ਨਹੀਂ ਦੇਖਦੇ ਵੀ ਮੇਰਾ ਮਾਂ ਜਾਂ ਪਿਓ ਆ ਜਾਂ ਪੋਤਾ। ਆਪਾਂ ਮਾਂ ਕਹਿ ਦਿੰਦੀ ਹੈ ਬਈ ਮੈਂ ਤਾਂ ਬੁੱਢੀ ਹੋ ਗਈ, ਮੈਂ ਤਾਂ ਸਾਰਾ ਜ਼ਿੰਦਗੀ ਦੇਖ ਲਿਆ, ਮੇਰੇ ਮੁੰਡੇ ਨੂੰ ਨਾ ਲਿਜਾਈ, ਜੇ ਜਮਦੂਦ ਸੱਚੀ ਹੋ ਜਾਂਦਾ, ਕਹਿੰਦਾ ਨਹੀਂ ਮੈਂ ਕੋਈ ਨਹੀਂ, ਹੁਣ ਤੂੰ ਹੀ ਲੈ ਜਾ। ਇਹ ਮੌਤ ਜਿਹੜੀ ਪ੍ਰੈਕਟੀਕਲ ਹੈ ਨਾ, ਹਰੇਕ ਬੰਦਾ ਉਹ ਤੋਂ ਬੜਾ ਖੌਫਨਾਕ ਹੈ, ਡਰਦਾ। ਹਾਂਜੀ, ਜਿਹੜੇ ਨਹੀਂ ਡਰਦੇ ਉਹ ਮੈਂ ਪਹਿਲਾਂ ਹੀ ਕਿਹਾ ਕੋਟਨ ਮੇ ਕੋਟ, ਉਹ ਇੱਕ ਅੱਧਾ ਹੁੰਦਾ ਜਿਹੜੇ ਕਿ ਰੋਜ਼ ਹੀ ਮਰਦੇ ਨੇ। ਸੋ ਮਹਾਤਮਾ ਬੁੱਧ ਨੂੰ, ਕਮ ਟੂ ਦਾ ਪੁਆਇੰਟ, ਕਿ ਮਹਾਤਮਾ ਬੁੱਧ ਨੂੰ ਇਹ ਸਵਾਲ ਪੁੱਛਿਆ ਵੀ ਕੋਈ ਤਾਂ ਅਜਿਹਾ ਢੰਗ ਹੋਊਗਾ, ਕੋਈ ਤਾਂ ਅਜਿਹਾ ਤਰੀਕਾ ਹੋਊਗਾ ਕਿ ਜਿਹਦੇ ਨਾਲ ਮੌਤ ਨਾ ਆਵੇ, ਮੈਂ ਮੌਤ ਤੋਂ ਬਚ ਸਕਾਂ। ਮਹਾਤਮਾ ਬੁੱਧ 2-3 ਮਿੰਟ ਚੁੱਪ ਰਹੇ, ਫਿਰ ਸਮਾਈਲ ਦਿੱਤੀ। ਉਹ ਜਿਹੜਾ ਭਗਤ ਸੀਗਾ, ਜਿਹੜਾ ਸ਼ਿਸ਼ ਸੀਗਾ, ਸੋਚਦਾ ਸੀਗਾ ਕਿ ਸ਼ਾਇਦ ਮਹਾਤਮਾ ਬੁੱਧ ਸੋਚ ਕੇ ਸਾਨੂੰ ਕੋਈ ਤਰੀਕਾ ਦੱਸਣਗੇ ਜਿਹਦੇ ਨਾਲ ਅਸੀਂ ਮੌਤ ਤੋਂ ਬਚ ਸਕੀਏ। ਮਹਾਤਮਾ ਬੁੱਧ ਨੇ ਸਮਾਈਲ ਦਿੱਤੀ, ਉਹ ਕਹਿੰਦਾ ਹਾਂ ਇੱਕ ਤਰੀਕਾ। ਸਾਰੇ ਹੈਰਾਨ ਹੋ ਗਏ, ਦੇ ਚੇਲੇ ਕਹਿੰਦੇ ਜੀ ਕਿਹੜਾ ਤਰੀਕਾ? ਕਹਿੰਦਾ ਫਿਰ ਤੁਸੀਂ ਜਨਮ ਨਹੀਂ ਲੈਣਾ ਸੀ, ਜੇ ਤੁਸੀਂ ਜਨਮ ਲਿਆ ਨਾ ਫਿਰ ਤਾਂ ਮੌਤ ਆਊਗੀ, ਕਿਉਂਕਿ ਅਗਰ ਕੋਈ ਪੱਕਾ ਭਰੋਸਾ ਹੈ ਕਿ ਕੋਈ ਚੀਜ਼ ਆਵੇਗੀ ਤਾਂ ਉਹ ਹੈ ਸਾਡੀ ਮੌਤ। ਹੋਰ ਤਾਂ ਦੁਨੀਆਂ ਦੀਆਂ ਕੋਈ ਚੀਜ਼ਾਂ ਆਉਣ ਜਾਂ ਨਾ ਆਉਣ, ਪਰ ਮੌਤ ਅਵਸ਼ ਆਏਗੀ। ਸੋ ਡੈਥ ਕਿਹਨੂੰ ਕਹਿੰਦੇ ਨੇ? ਕਬੀਰ ਸਾਹਿਬ ਨੇ ਇੱਕ ਬੜੀ ਸੁੰਦਰ ਅਤੇ ਸਿੰਪਲ ਐਗਜ਼ਾਮਪਲ ਦਿੱਤੀ ਹੈ। ਕਬੀਰ ਸਾਹਿਬ ਲਿਖਦੇ ਨੇ, ਪਾਣੀ ਤੇ ਹੀ ਹਿਮ ਭਇਆ, ਹਿਮ ਕਹਿੰਦੇ ਨੇ ਬਰਫ਼ ਨੂੰ, ਆਈਸ ਨੂੰ, ਪਾਣੀ ਤੇ ਹੀ ਹਿਮ ਭਇਆ, ਹਿਮ ਫਿਰ ਬਣਾ ਬਲਾਈ, ਬਲਾਈ ਕਹਿੰਦੇ ਨੇ ਪਾਣੀ ਨੂੰ, ਤਰਲ ਨੂੰ, ਲਿਕੁਇਡ ਨੂੰ, ਪਾਣੀ ਤੇ ਹੀ ਹਿਮ ਭਇਆ, ਹਿਮ ਫਿਰ ਬਣਾ ਬਲਾਈ, ਕਬੀਰਾ ਜੋ ਥਾ ਸੋ ਭਇਆ, ਅਬ ਕਹਾ ਕਛੂ ਨਾ ਜਾਈ। ਕਬੀਰ ਸਾਹਿਬ ਕਹਿੰਦੇ ਕਿ ਜਿਸ ਤਰ੍ਹਾਂ ਆਪਾਂ ਪਾਣੀ ਫਰੀਜ਼ਰ ਦੇ ਵਿੱਚ ਰੱਖ ਦਿੰਦੇ ਹਾਂ ਅਤੇ ਉਹ 2-3 ਘੰਟਿਆਂ ਬਾਅਦ ਉਹ ਜਿਹੜਾ ਪਾਣੀ ਹੈ ਉਹ ਆਕੜ ਕੇ ਬਰਫ਼ ਬਣ ਜਾਂਦਾ, ਇਹੀ ਹੁੰਦਾ ਨਾ, ਜਦੋਂ ਬਰਫ਼ ਬਣ ਜਾਂਦਾ ਉਹਦੀ ਸ਼ਕਲ ਡਿਫਰੈਂਟ ਹੋ ਜਾਂਦੀ ਹੈ। ਅਤੇ ਉਸੇ ਬਰਫ਼ ਦੀ ਡਲੀ ਨੂੰ ਆਪਾਂ ਮੇਜ਼ 'ਤੇ ਰੱਖ ਦਈਏ ਅਤੇ ਘੰਟੇ 2 ਘੰਟੇ ਬਾਅਦ ਉਹ ਪਿਘਲ ਕੇ ਪਾਣੀ ਬਣ ਜਾਂਦਾ। ਸੋ ਪਾਣੀ ਤੋਂ ਬਰਫ਼ ਬਣੀ ਅਤੇ ਬਰਫ਼ ਤੋਂ ਪਾਣੀ ਬਣ ਗਿਆ। ਸੋ ਇਹੀ ਸਾਡੀ ਹਕੀਕਤ ਹੈ ਕਿ ਜਿਹੜੀ ਰੂਹ ਹੈ ਨਾ ਸਾਡੀ ਆਤਮਾ, ਉਹ ਸਰੀਰ 'ਚੋਂ ਨਿਕਲ ਕੇ ਕਿਤੇ ਹੋਰ ਚਲੀ ਜਾਂਦੀ ਹੈ ਅਤੇ ਸਾਡਾ ਸਰੀਰ ਖਾਲੀ ਹੁੰਦੀ, ਅਸੀਂ ਮਰ ਜਾਂਦੇ ਹਾਂ। ਜਿੱਥੇ ਹੋਰ ਸਰੀਰ ਚਲੀ ਜਾਂਦੀ ਉੱਥੇ ਜਨਮ ਹੋ ਜਾਂਦਾ। ਆਪਾਂ ਕਹਿੰਦੇ ਇਹ ਬੰਦਾ ਪੈਦਾ ਹੋਏ, ਵਧਾਈਆਂ ਜੀ ਵਧਾਈਆਂ, ਹਾਂਜੀ ਮੁੰਡਾ ਹੋਇਆ ਕਿ ਕੁੜੀ ਹੋਈ ਹੈ। ਸੋ ਇਸੇ ਤਰ੍ਹਾਂ ਹੀ ਰੂਹ ਕਿੱਥੇ ਜਾਂਦੀ ਹੈ? ਮਰਨ ਤੋਂ ਬਾਅਦ ਜਦੋਂ ਸਾਡਾ ਸਰੀਰ ਖਾਲੀ ਕਰ ਜਾ, ਸਾਡੇ ਸਰੀਰ ਤੋਂ ਚਲੀ ਜਾਂਦੀ ਹੈ, ਉਹ ਜਾਂਦੀ ਕਿੱਥੇ ਹੈ? ਉਹਦੇ ਬਾਰੇ ਹਿੰਦੂ ਧਰਮ ਦੇ ਵਿੱਚ ਗਰੁੜ ਪੁਰਾਣ ਇੱਕ ਬੁੱਕ ਹੈ, ਹੋਲੀ ਬੁੱਕ, ਜਿਹਦੇ ਵਿੱਚ 271 ਚੈਪਟਰ ਨੇ, 271 ਉਹਦੇ ਚੈਪਟਰ ਨੇ, ਅਤੇ ਲਗਭਗ ਨਹੀਂ ਪੱਕੇ ਹੀ ਆ 18,000 ਉਹਦੇ ਵਿੱਚ ਸਲੋਕ ਨੇ ਜਾਂ ਮੰਤਰ ਨੇ। ਉਹਨੂੰ ਜੇ ਧਿਆਨ ਨਾਲ ਪੜ੍ਹੀਏ, ਖਾਸ ਕਰਕੇ ਜਦੋਂ ਹਿੰਦੂ ਵੀਰਾਂ ਦੀ ਡੈਥ ਹੁੰਦੀ ਹੈ ਤਾਂ ਉਹ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪਾਇਆ ਜਾਂਦਾ, ਇਸ ਤਰ੍ਹਾਂ ਹਿੰਦੂ ਵੀਰ ਜਿਹੜੇ ਨੇ ਗੁਰੂ ਪਾਠ ਦਾ ਪੁਰਾਣ ਦਾ ਪਾਠ ਰਖਾਉਂਦੇ ਨੇ ਅਤੇ ਉਸ ਤੋਂ ਬਾਅਦ ਉਹਦਾ ਭੋਗ ਪਾਉਂਦੇ ਨੇ। ਅਤੇ ਉਹਦੇ ਵਿੱਚ ਡਿਟੇਲ ਦੇ ਵਿੱਚ ਐਡੀ ਵੱਡੀ ਬੁੱਕ ਦੇ ਵਿੱਚ ਦੱਸਿਆ ਗਿਆ ਕਿ ਆਤਮਾ ਜਾਂਦੀ ਕਿੱਥੇ ਹੈ, ਕਿਸ ਤਰ੍ਹਾਂ ਦੀ ਆਤਮਾ ਹੁੰਦੀ ਹੈ, ਆਤਮਾ ਦੀ ਸ਼ਾਂਤੀ ਕਿਵੇਂ ਹੁੰਦੀ ਹੈ, ਉਹ ਕਿਸ ਕਿਹੜੀ ਕਿਹੜੀ ਯੂਨੀ 'ਚ ਜਾਂਦੀ ਹੈ, ਕਿਸ ਤਰ੍ਹਾਂ ਦੇ ਕੰਮ ਕਰਦੇ ਹਾਂ, ਸਵਰਗ ਨਰਕ ਕੀ ਹੈ, ਜੰਨਤ ਦੋਜਕ ਜਾਂ ਸਵਰਗ ਨਰਕ ਕੀ ਹੈ। ਸੋ ਉਹ ਜਿਹੜੀ ਇੱਕ ਬੁੱਕ ਹੈ ਗਰੁੜ ਪੁਰਾਣ, ਉਹ ਵਿਸ਼ਨੂੰ ਜੀ ਦਾ ਪਾਠ ਕੀਤਾ ਜਾਂਦਾ, ਰੂਹ ਦੀ ਸ਼ਾਂਤੀ ਲਈ, ਆਤਮਾ ਦੀ ਸ਼ਾਂਤੀ ਦੇ ਲਈ ਪਾਠ ਹੁੰਦਾ, ਓਮ ਸ਼੍ਰੀ ਵਿਸ਼ਨੂੰ ਨਮੇ। ਸੋ ਇਹ ਉਹ ਕਿਤਾਬ ਦੇ ਵਿੱਚ ਪੂਰੀ ਦੀ ਪੂਰੀ ਗੱਲ ਦੱਸੀ ਵੀ ਹੈ। ਨਾਲ ਇਹ ਵੀ ਕਿਹਾ ਗਿਆ ਜਿਹੜੀ ਸਾਡੀ ਆਤਮਾ ਹੈ ਨਾ, ਜਿਹੜਾ ਸਾਡੇ ਸਿਰ ਦਾ ਬਾਲ ਹੁੰਦਾ, ਦੇਖੋ ਕਿੰਨਾ ਬਰੀਕ ਹੁੰਦਾ, ਉਹਦਾ 10,000 ਗੁਣਾ ਛੋਟੀ ਆਤਮਾ ਹੈ। ਇਹ ਜਸਟ ਲਾਈਕ ਏ ਐਟਮ, ਜਿਹਨੂੰ ਅੱਗੇ ਅਸੀਂ ਫਰਦਰ ਡਿਵਾਈ ਨਹੀਂ ਕਰ ਸਕਦੇ, ਪਰ ਉਹ ਐਨਰਜੀ ਬੜੀ ਤਾਕਤ ਵਾਲਾ ਹੈ। ਦੇਖ ਲਓ ਵੀ ਆਤਮਾ ਕਿੱਥੇ ਗਈ, ਇੱਕ ਛੋਟੀ ਜਿਹੀ ਇਗਜ਼ਾਮਪਲ ਲੈ ਲਓ। ਇੱਕ ਬੱਚਾ, ਉਹਦੇ ਹੱਥ ਵਿੱਚ ਦੀਵਾ ਜਾਂ ਕੈਂਡਲ ਜਾਗ ਰਹੀ ਸੀਗੀ, ਉਹ ਜਾ ਰਿਹਾ ਸੀ, ਉਹਨੂੰ ਕੋਈ ਬੰਦਾ ਮਿਲ ਗਿਆ ਅਤੇ ਕਹਿੰਦਾ, ਬੇਟਾ ਇੱਕ ਗੱਲ, ਰੁਕ, ਤੈਨੂੰ ਇੱਕ ਗੱਲ ਪੁੱਛਣੀ ਆ। ਉਹ ਕਹਿੰਦਾ, ਹਾਂਜੀ ਅੰਕਲ। ਕਹਿੰਦਾ, ਬੇਟਾ ਜਿਹੜਾ ਤੇਰੇ ਹੱਥ ਵਿੱਚ ਦੀਵਾ ਚੱਕਿਆ ਹੋਇਆ ਨਾ ਜਾਂ ਕੈਂਡਲ ਫੜੀ ਵੀ ਹੈ, ਇਹ ਜਗ ਰਹੀ ਹੈ, ਤੂੰ ਐਂ ਦੱਸ ਵੀ ਇਹ ਰੋਸ਼ਨੀ ਆਈ ਕਿੱਥੋਂ ਹੈ। ਉਹ ਸੋਚਦਾ ਸੀ, ਬੱਚਾ ਕਹੂਗਾ ਵੀ ਦੀਆ ਸਲਾਈ ਨਾ ਚਲਾਤੀ, ਜਾਂ ਤੇਲ ਪਾਇਆ ਜਾਂ ਬੱਤੀ ਪਾਈ ਹੈ ਤਾਂ ਕਰਕੇ ਆ ਗਈ। ਬੱਚਾ ਚੁੱਪ ਕਰ ਗਿਆ, ਉਹ ਮੂਹਰੇ ਤੁਰਨ ਲੱਗ ਗਿਆ। ਉਹ ਜਿਹੜੇ ਭਾਈ ਸਾਹਿਬ ਸੀ ਉਹ ਕਹਿੰਦੇ, ਬੇਟਾ ਮੈਂ ਤੈਨੂੰ ਸਵਾਲ ਪੁੱਛਿਆ ਵੀ ਇਹ ਜਿਹੜੀ ਲਾਈਟ ਹੈ ਇਹ ਕਿੱਥੋਂ ਆਈ ਹੈ, ਕਿੱਥੋਂ ਆਈ ਹੈ। ਉਹ ਕਹਿੰਦਾ, ਅੰਕਲ ਜੀ ਥੋੜ੍ਹੀ ਦੂਰ ਆ ਜਾਓ, ਮੈਂ ਤੁਹਾਨੂੰ ਦੱਸਦਾ। ਇੰਨੇ ਨੂੰ ਬੱਚੇ ਦਾ ਆ ਗਿਆ ਘਰ। ਜਦੋਂ ਘਰ ਆ ਗਿਆ, ਕਹਿੰਦਾ, ਅੰਕਲ ਜੀ ਇੱਕ ਵਾਰੀ ਫੇਰ ਪੁੱਛੋ ਸਵਾਲ ਕੀ ਪੁੱਛਿਆ ਜੀ। ਉਹ ਕਹਿੰਦਾ, ਬੇਟਾ ਮੈਂ ਪੁੱਛਿਆ ਸੀਗਾ ਵੀ ਜਿਹੜੀ ਇਹ ਲਾਈਟ ਹੈ, ਜਿਹੜੀ ਇਹ ਜੋਤ ਜਗ ਰਹੀ ਹੈ, ਇਹ ਕਿੱਥੋਂ ਆਈ ਸੀ। ਮੁੰਡੇ ਨੇ ਕੀ ਕੀਤਾ, ਬੱਚੇ ਨੇ ਕੀ ਕੀਤਾ, ਮਾਰਤੀ ਫੂਕ। ਕਹਿੰਦਾ, ਅੰਕਲ ਜੀ ਤੁਹਾਡੇ ਸਵਾਲ ਦਾ ਜਵਾਬ ਤਾਂ ਮੈਂ ਬਾਅਦ 'ਚ ਦਊਂਗਾ, ਪਹਿਲਾਂ ਇਹ ਦੱਸੋ ਵੀ ਇਹ ਜਿਹੜੀ ਲਾਈਟ ਹੈ ਹੁਣ ਗਈ ਕਿੱਥੇ। ਉਹਨੇ ਦੇਖਿਆ ਬੱਚਾ ਕੋਈ ਬੜਾ ਪਹੁੰਚਿਆ ਵਾ ਬੰਦਾ, ਵੀ ਇਹ ਐਵੇਂ ਛੋਟੀ ਉਮਰ ਦਾ ਨਹੀਂ, ਇਹਨੂੰ ਅੰਦਰਲਾ ਗਿਆਨ ਹੈ। ਕਹਿਣ ਦਾ ਮਤਲਬ ਹੈ ਵੀ ਜਿੱਥੋਂ ਗਈ ਉੱਥੋਂ ਹੀ ਆਈ ਸੀ। ਸੋ ਇਹੀ ਸਾਡੀ ਆਤਮਾ, ਇਹੀ ਸਾਡੀ ਰੂਹ ਦੀ ਫਿਲਾਸਫੀ ਹੈ ਕਿ ਜਦੋਂ ਜਿੱਥੋਂ ਵੀ ਉਹ ਰੂਹ ਆਈ ਹੈ ਉੱਥੇ ਵਾਪਸ ਚਲੀ ਜਾਂਦੀ ਹੈ। ਬਾਈਬਲ ਦੇ ਵਿੱਚ ਜੀਸਸ ਕ੍ਰਾਈਸਟ ਨੇ ਚੈਪਟਰ 13 ਦੇ ਵਿੱਚ ਕਿਹਾ ਕਿ ਡੋਂਟ ਬੀ ਡਿਸਕਰੇਜਡ, ਫਾਰ ਦਾ ਲਾਰਡ ਵਿਲ ਬੀ ਵਿਦ ਯੂ ਵੇਅਰ ਐਵਰ ਯੂ ਗੋ। ਕਹਿੰਦਾ, ਵਰੀ ਨਾ ਕਰੋ, ਪਰਮਾਤਮਾ ਦੀ, ਜਿਵੇਂ ਕਹਿੰਦੇ ਨੇ ਆਤਮ ਅੰਸ਼ ਰਾਮ ਦੀ, ਕਿ ਆਤਮਾ ਪਰਮਾਤਮਾ ਦੀ ਅੰਸ਼ ਹੈ, ਉੱਥੋਂ ਹੀ ਆਤਮਾ ਆਈ ਹੈ। ਇਹ ਠੀਕ ਹੈ ਵੀ ਸਫ਼ਰ ਕਈਆਂ ਦੇ ਲੰਬੇ ਹੋ ਜਾਂਦੇ ਨੇ, ਘੁੰਮ ਘੁੰਮਾ ਕੇ ਜਾਂਦੀ ਹੈ, ਕੋਈ ਫਾਸਟ ਚਲੀ ਜਾਂਦੀ, ਜਿਹਨੇ ਚੰਗੇ ਕੰਮ ਕੀਤੇ ਨੇ ਸਿੱਧੇ ਮਿਲ ਜਾਂਦੇ ਨੇ, ਅਤੇ ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਪੁੱਠੇ ਝੂਠ ਰੇਵ ਠੱਗੀ ਠੋਰੀ ਡੁਪਲੀਕੇਸੀ ਕੀਤੀ ਹੁੰਦੀ ਹੈ, ਉਹ ਘੁੰਮ ਘੁੰਮਾ ਕੇ ਜਾਨਵਰਾਂ ਦੇ ਮੁੜ ਕੇ, ਜਿਵੇਂ ਕਹਿੰਦੇ 84,000 ਸਵਾਈ ਮਾਨਸ ਕੋ ਪ੍ਰਭੂ ਦੀ ਬੜਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਈਂਦਾ। ਕਿ ਲੱਖਾਂ ਕਰੋੜਾਂ 84 ਲੱਖ ਜੀਆ ਜੂਨ ਤੋਂ ਘੁੰਮ ਘੁੰਮਾ ਕੇ ਅਸੀਂ ਮਨੁੱਖਾ ਜਨਮ ਲਿਆ, ਜੇ ਬੰਦੇ ਦੇ ਪੁੱਤ ਨਹੀਂ ਨਾ ਬਣਦੇ, ਜੇ ਪੁੱਠੇ ਸਿੱਧੇ ਕੰਮ ਕਰਦੇ ਹਾਂ, ਛਲ ਘੱਟ ਚਲਾਕੀਆਂ ਕਰਦੇ ਹਾਂ, ਹੇਰਾ ਫੇਰੀਆਂ ਕਰਦੇ ਹਾਂ, ਕਰੈਕਟਰਲੈਸ ਹੁੰਦੇ ਹਾਂ, ਤਾਂ ਫਿਰ ਉਹੀ 84 ਲੱਖ ਜੀਆ ਜੂਨ 'ਚ ਗੰਦੀ ਨਾਲੀ ਦੇ ਕੀੜੇ ਬਣਗੇ। ਪਤਾ ਨਹੀਂ ਕਦੋਂ 'ਚ ਅਸੀਂ ਚੰਗੇ ਕੰਮ ਕਰਾਂਗੇ ਅਤੇ ਸਾਡੀ ਜੇ ਦੇਹ ਨਿਕਲ ਕੇ ਵਾਪਸ ਪਰਮਾਤਮਾ ਨਾਲ ਮਿਲੂਗੀ। ਇਸ ਕਰਕੇ ਜਦੋਂ ਮੌਤ ਆਉਂਦੀ ਹੈ ਨਾ, ਅਸੀਂ ਐਵੇਂ ਹੀ ਰੋਈ ਜਾਂਦੇ, ਮੇਰੇ ਬਾਪੂ ਜੀ ਮਰ ਗਏ, ਮੇਰਾ ਮੁੰਡਾ ਮਰ ਗਿਆ, ਮੇਰਾ ਚਾਚਾ ਮਰ ਗਿਆ, ਮੇਰਾ ਫੂਫਾ ਜੀਜਾ ਸਭ ਮਰ ਗਏ। ਮਰਨ ਦੀ ਲੋੜ ਨਹੀਂ ਹੈ, ਮਰਨ ਦੀ ਲੋੜ ਹੈਗੀ ਪਰ ਰੋਣ ਦੀ ਲੋੜ ਨਹੀਂ ਹੈ। ਰੋਣ ਦੀ ਲੋੜ ਕਿਉਂ ਨਹੀਂ ਹੈ, ਕਿਉਂਕਿ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਨਾ, ਚਿੰਤਾ ਤਾਂ ਕੀ ਕੀਜੀਏ ਜੇ ਅਨਹੋਣੀ ਹੋਏ, ਇਸ ਮਾਰਗ ਸੰਸਾਰ ਮੇ ਨਾਨਕ ਥਿਰ ਨਹੀਂ ਕੋਈ। ਕੋਈ ਵੀ ਬੰਦਾ ਪੱਕਾ ਨਹੀਂ ਹੈ, ਥਿਰ ਨਹੀਂ ਕੋਈ, ਕੋਈ ਪੱਕਾ ਨਹੀਂ, ਪਰਮਾਨੈਂਟ ਨਹੀਂ। ਇਸ ਕਰਕੇ ਜਦੋਂ ਚੱਲਣਾ ਹੀ ਹੈ, ਮਰਨਾ ਹੀ ਹੈ, ਤਾਂ ਫਿਰ ਰੋਣਾ ਪਿੱਟਣਾ ਕਿਉਂ ਹੈ, ਸਗੋਂ ਉਹਨੂੰ ਸਮਝੋ ਵੀ ਇਹਨੇ ਵੀ ਜਾਣਾ ਤੇ ਮੈਂ ਵੀ ਜਾਣਾ, ਤੇ ਜਦੋਂ ਮੈਂ ਜਾਣਾ ਤੇ ਫਿਰ ਮੈਨੂੰ ਚੰਗੇ ਕੰਮ ਕਰ ਲੈਣੇ ਚਾਹੀਦੇ ਨੇ। ਕਿਉਂਕਿ ਸੱਚਾਈ ਹੈ, ਰਾਮ ਗਿਓ ਰਾਵਣ ਗਿਓ ਜਾ ਕਾਬੋ ਪਰਿਵਾਰ, ਕਹੋ ਨਾਨਕ ਕੁਛ ਥਿਰ ਨਹੀਂ ਸੁਪਨੇ ਜੋ ਸੰਸਾਰ। ਜਿਵੇਂ ਸੁਪਨਾ ਆਉਂਦਾ ਨਾ, ਸੁਪਨੇ 'ਚ ਅਸੀਂ ਰਾਜੇ ਬਣ ਜਾਂਦੇ ਹਾਂ, ਕਦੇ ਪਹਿਲਵਾਨ ਬਣ ਜਾਂਦੇ ਹਾਂ, ਕਦੇ ਲਾਟਰੀ ਨਿਕਲ ਜਾਂਦੀ ਹੈ, ਕਦੇ ਚੀਕਾਂ ਮਾਰ ਜਾਂਦੀਆਂ, ਸਾਨੂੰ ਕੋਈ ਘੇਰਦੇ ਨੇ, ਜਦੋਂ ਅੱਖ ਖੁੱਲ੍ਹਦੀ ਹੈ ਅਸੀਂ ਕਹਿੰਦੇ ਇਹਦਾ ਸੁਪਨਾ ਸੀ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਰੀਰ ਹੈ ਨਾ, ਇਹਦੇ ਵਿੱਚ ਕਿਸੇ ਨੂੰ 10 ਸਾਲ ਮਿਲਿਆ, 20 ਸਾਲ, 50 ਸਾਲ, 100 ਸਾਲ, ਜਿੰਨਾ ਵੀ ਮਿਲਿਆ, ਉਹਦੇ ਵਿੱਚ ਅਸੀਂ ਛਾਲਾਂ ਮਾਰਦੇ ਫਿਰਦੇ ਹਾਂ, ਦੁਨੀਆਂ ਦੀਆਂ ਚੀਜ਼ਾਂ ਇਕੱਠੀਆਂ ਕਰਦੇ ਫਿਰਦੇ ਹਾਂ। ਇੱਥੇ ਕੋਈ ਵੀ ਬੰਦਾ ਪੱਕਾ ਨਹੀਂ ਹੈ। ਜਿਹੜੇ ਰਾਮ ਚੰਦਰ ਜੀ ਸੀਗੇ ਜਾਂ ਰਾਵਣ, ਦੇਖੋ ਕਿੱਡਾ ਵੱਡਾ ਪਰਿਵਾਰ ਸੀ, ਉਹ ਨਹੀਂ ਰਹੇ ਅਤੇ ਅਸੀਂ ਕਿਹੜੀ ਬਾਗ ਦੀ ਮੂਲੀ ਹਾਂ। ਰਾਣਾ ਰਾਓ ਨਾ ਕੋ ਰਹੇ, ਰੰਗ ਨਾ ਤੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬਾਂਧੇ ਤੀਰ। ਇੱਥੇ ਅਮੀਰ ਗਰੀਬ, ਰਾਜੇ ਮਹਾਰਾਜੇ, ਕਾਲੇ ਗੋਰੇ ਚਿੱਟੇ, ਚੀਨੇ ਪਾਕਿਸਤਾਨੀ ਇੰਡੀਅਨ ਜੋ ਵੀ ਨੇ, ਸਭ ਨੇ ਆਪਣੀ ਆਪਣੀ ਬਾਰੀ 'ਚ ਤੁਰੇ ਜਾਣਾ, ਸਰੀਰ ਨੂੰ ਖਾਲੀ ਕਰੀ ਜਾਣਾ। ਸੋ ਇਸ ਕਰਕੇ ਰੋਣ ਦੀ ਕੋਈ ਜ਼ਰੂਰਤ ਨਹੀਂ, ਸਗੋਂ ਸਾਨੂੰ ਸਮਝਣ ਦੀ ਲੋੜ ਹੈ ਕਿ ਮੌਤ ਤਾਂ ਆਉਣੀ ਆਉਣੀ ਹੈ, ਫਿਰ ਕਿਉਂ ਢੇਰਾਂ ਦੇ ਢੇਰ ਅਸੀਂ ਪੈਸਿਆਂ ਦੇ ਮਗਰ ਭੱਜੇ ਫਿਰਦੇ ਹਾਂ, ਫਿਰ ਕਿਉਂ ਅਸੀਂ ਦਾਰੂਆਂ ਦੇ ਮਗਰ ਪੈ ਪੈ ਕੇ, ਦਾਰੂਆਂ ਪੀ ਪੀ ਕੇ ਆਪਣੇ ਸਰੀਰ ਨੂੰ ਗਾਲਦੇ ਹਾਂ, ਫਿਰ ਕਿਉਂ ਅਸੀਂ ਨਜਾਇਜ਼ ਸਮੋਸੇ, ਟਿੱਕੀਆਂ, ਬਾਲੂਸ਼ਾਹੀਆਂ, ਸਿਗਰਟਾਂ, ਚਿੱਟਾ ਨਸ਼ਾ ਇਹ ਖਾ ਖਾ ਕੇ ਆਪਣੇ ਸਰੀਰ ਨੂੰ ਬਰਬਾਦ ਕਰੀ ਜਾਂਦੇ ਹਾਂ। ਅਤੇ ਕਈ ਕਹਿੰਦੇ ਕਿ ਮਰਨਾ ਤਾਂ ਹੈਗਾ ਹੀ ਹੈ, ਫਿਰ ਖਾਓ ਪੀਓ ਐਸ਼ ਕਰੋ, ਜ਼ਰੂਰ ਕਰੋ, ਜੇ ਮਰਨਾ ਤਾਂ ਉਸੇ ਟਾਈਮ 'ਤੇ ਆ, ਪਰ ਚੰਗੀ ਮੌਤ ਮਰੋ ਨਾ, ਜਦੋਂ ਹਸਪਤਾਲ 'ਚ ਜਾ ਕੇ ਤੁਹਾਡੇ ਡਾਈਪਰ ਲੱਗ ਜਾਂਦੇ ਨੇ, ਪਿਸ਼ਾਬ ਟੱਟੀ ਦਾ ਨਹਾਉਂਦੀ ਨਹੀਂ, ਨਾਲੀਆਂ ਵਿੱਚ ਨਰਸਾਂ ਕਢਵਾਉਂਦੀਆਂ ਨੇ, ਅਤੇ ਨੱਕ ਦੇ ਵਿੱਚ ਸਰੀਰ ਨੂੰ ਪਾੜ ਕੇ ਉਹਦਾ ਤੁਹਾਡੇ ਬਾਈਪਾਸ ਸਰਜਰੀ ਕੀਤੀ ਜਾਂਦੀ, ਬ੍ਰੇਨ ਦੇ ਟਾਂਕੇ ਲੱਗ ਜਾਂਦੇ, ਉਦੋਂ ਚੀਕਾਂ ਮਾਰਦੇ ਹਾਂ, ਉਹ ਚੀਕਾਂ ਨਾਲ ਤਾਂ ਵਧੀਆ ਕਿ ਜੇ ਸਰੀਰ 'ਚ ਪਹਿਲਾਂ ਹੀ ਹਿਸਾਬ ਨਾ ਪਾਈਏ, ਚੰਗੇ ਪਾਸੇ ਲੱਗੀਏ, ਤਾਂ ਕਿ ਜਦੋਂ ਮੌਤ ਆਵੇ ਆਰਾਮ ਦੇ ਨਾਲ ਮੌਤ ਆ ਜਾਵੇ। ਮੈਂ ਇਸ ਗੱਲ ਦੇ ਬਾਰੇ ਬੜਾ ਕਨਫਰਮ ਹਾਂ ਕਿ ਮੌਤ ਅਵਸ਼ ਆਉਣੀ ਹੈ, ਪਰ ਮੌਤ ਚੰਗੇ ਤਰੀਕੇ ਨਾਲ ਤਾਂ ਵਧੀਆ। ਹਸਪਤਾਲ 'ਚ ਰੁੜ ਰੁੜ ਕੇ ਜਾਵਾਂਗੇ, ਮੇਰੇ ਗੋਡੇ ਦੁੱਖਦੇ ਨੇ, ਮੇਰੇ ਗਿੱਟੇ ਦੁੱਖਦੇ ਨੇ, ਦਿਸਦੇ ਨਹੀਂ, ਮੇਰੇ ਨਰਸ ਟੀਕਾ ਲਾ ਜਾਂਦੀ ਹੈ, ਰੋਟੀ ਮੂੰਹ 'ਚ ਨੱਕ ਦੱਬ ਕੇ ਚਮਚਾ ਪਾ ਜਾਂਦੀ ਹੈ, ਉਹਦਾ ਕੀ ਫਾਇਦਾ। ਸੋ ਇਸ ਕਰਕੇ ਮੌਤ ਆਉਣੀ ਅਵਸ਼ ਹੈ, ਪਰ ਚੰਗੀ ਮੌਤ ਮਰੋ, ਚੰਗੀ ਮੌਤ ਤਾਂ ਹੀ ਮਰਾਂਗੇ ਜਦੋਂ ਸਾਡੀ ਲਾਈਫ ਸਟਾਈਲ ਜਿਹੜਾ ਉਹ ਚੇਂਜ ਹੋ ਜੂਗਾ। ਭਗਵਦ ਗੀਤਾ ਦੇ ਵਿੱਚ ਲਾਰਡ ਕ੍ਰਿਸ਼ਨ ਨੇ ਕਿਹਾ ਨਾ, ਜਿਹੜੀ ਮੌਤ ਹੈ, ਜਿਸ ਤਰ੍ਹਾਂ ਅਸੀਂ ਕੱਪੜੇ ਬਦਲਦੇ ਹਾਂ, ਪੁਰਾਣੇ ਕੱਪੜੇ ਲਾ ਕੇ ਨਵੇਂ ਪਾ ਲੈਂਦੇ ਹਾਂ, ਇਸੇ ਤਰ੍ਹਾਂ ਹੀ ਸਾਡੀ ਆਤਮਾ ਇੱਕ ਸਰੀਰ ਨੂੰ ਛੱਡ ਕੇ ਨਵਾਂ ਸਰੀਰ ਅਡੋਪਟ ਕਰ ਲੈਂਦੀ ਹੈ। ਸੋ ਇਸ ਕਰਕੇ ਸਾਨੂੰ ਇਹ ਗੱਲ ਵਿਸ਼ਵਾਸ ਕਰਨੀ ਚਾਹੀਦੀ ਹੈ ਗੀਤਾ ਦੇ ਵਿੱਚ ਕਿ ਜਿਹੜੀ ਮੌਤ ਹੈ ਨਾ, ਗੀਤਾ 'ਚ ਦੱਸਿਆ ਵੀ ਤਿੰਨ ਪ੍ਰਕਾਰ ਦੀ ਹੁੰਦੀ ਹੈ। ਕੁਛ ਲੋਕ ਹੁੰਦੇ ਨੇ ਤਮੋ ਗੁਣੀ, ਉਹਨਾਂ ਦੀ ਕੀ ਖਾਸੀਅਤ ਹੈ, ਭੈੜੇ ਖੋਟੇ ਕੰਮ ਕਰਨੇ, ਹੈਂਜੀ, ਫਨੈਟਿਕ ਲੋਕ ਹੁੰਦੇ ਨੇ, ਜੋ ਵੀ ਕੁਛ ਆ ਗਿਆ, ਜੋ ਦੇਖੋ ਜਿੰਨੇ ਵੀ ਦੁਨੀਆਂ ਦੇ ਮਾੜੇ ਕਰਮ ਨੇ ਉਹ ਕਰਦੇ ਨੇ, ਅਤੇ ਉਹਨਾਂ ਦੀ ਫਿਰ ਜਿਹੜੀ ਮੌਤ ਹੁੰਦੀ ਹੈ ਨਾ, ਬੜੀ ਦਰਦਨਾਕ ਹੁੰਦੀ ਹੈ, ਉਹਨਾਂ ਨੂੰ ਬਰਦਾਸ਼ਤ ਕਰਨਾ ਬੜਾ ਔਖਾ ਹੁੰਦਾ। ਕਹਿੰਦਾ ਜਦੋਂ ਉਹਨਾਂ ਦੀ ਰੂਹ ਨਿਕਲਦੀ ਹੈ ਨਾ, ਤਾਂ ਫਿਰ ਜਿਹੜੀ ਜਿਹੜੀ ਪਿਸ਼ਾਬ ਕਰਨ ਵਾਲੀ ਨਾਲੀ ਹੁੰਦੀ ਹੈ ਉੱਥੋਂ ਨਿਕਲਦੀ ਹੈ, ਕਿੰਨੀ ਤੰਗ ਹੁੰਦੀ ਹੈ, ਫਿਰ ਅਸੀਂ ਉਹਦੇ ਵਿੱਚ ਨਿਸ਼ਾਨੀ ਵੀ ਹੈ ਵੀ ਉਹਦੇ ਵਿੱਚ ਕਈ ਵਾਰੀ ਪਿਸ਼ਾਬ ਦੇ ਡਰੋਪ ਹੁੰਦੇ, ਜਦੋਂ ਬੰਦਾ ਮਰ ਜਾਂਦਾ ਜਾਂ ਜਿਹੜਾ ਵੀਰ ਹੀ ਹੁੰਦਾ ਨਾ, ਸਿਮਨ ਹੁੰਦਾ, ਉਹ ਡਰੋਪ ਹੁੰਦੇ ਨੇ। ਸੋ ਅਜਿਹੀ ਮੌਤ ਬੜੀ ਖੌਫਨਾਕ ਹੁੰਦੀ ਹੈ। ਸਹਿਜੋ ਬਾਈ ਕੁਛ ਕੋਟੀ ਦੇ ਸੰਤ ਹੋਏ ਨੇ, ਉਹਨਾਂ ਨੇ ਕਿਹਾ ਸਹਿਜੋ ਮ੍ਰਿਤੂ ਕੇ ਸਮੇਂ, ਆਹ ਮ੍ਰਿਤੂ ਜਿਹੜੇ ਬੰਦੇ ਪੁੱਠੇ ਸਿੱਧੇ ਕੰਮ ਕਰਦੇ ਨੇ, ਸਹਿਜੋ ਮ੍ਰਿਤੂ ਕੇ ਸਮੇਂ ਪੀੜਾ ਹੋਤ ਅਪਾਰ, ਬਹੁਤ ਪੀੜਾ ਹੁੰਦੀ ਹੈ, ਲੱਖ ਕਰੋੜ ਬਿੱਛੂ ਡੰਗ ਮਾਰੇ ਤੇ ਇੱਕ ਵਾਰ, ਇੱਕ ਬਿੱਛੂ ਵੀ ਡੰਗ ਮਾਰ ਰਿਹਾ ਚੀਕਾਂ ਪੈ ਜਾਂਦੀਆਂ ਨੇ, ਇਹ ਤਾਂ ਮੀਰਾ ਸਹਿਜੋ ਬਾਈ ਕਹਿੰਦੇ ਲੱਖ ਕਰੋੜ ਬਿੱਛੂ ਇੱਕੋ ਵਾਰ ਡੰਗ ਮਾਰ, ਇੰਨੀ ਪੀੜਾ ਹੁੰਦੀ ਹੈ। ਤੁਸੀਂ ਦੇਖ ਲਿਆਓਗੇ ਜਿਹੜੇ ਬੰਦੇ ਭੈੜੇ ਖੋਟੇ ਕੰਮ ਕਰਦੇ ਨੇ, ਮੈਂ ਦੇਖੇ ਨੇ ਆਪਣੀ ਲਾਈਫ ਦੇ ਵਿੱਚ, ਉਹ ਫਿਰ ਗਾਲਾਂ ਹੀ ਕੱਢੀਆਂ ਨੇ, ਮਾਂ ਦੀ, ਭੈਣ ਦੀ, ਜੇ ਕੋਈ ਪੰਜਾਬੀ ਹੈ ਚੀਕਾਂ ਮਾਰੀ ਜਾਂਦੇ, ਲੱਤਾਂ ਮਾਰੀ ਜਾਂਦੇ ਨੇ, ਉਹਨਾਂ ਦੀ ਰੂਹ ਨਹੀਂ ਨਿਕਲਦੀ, ਫਿਰ ਬਹੁਤ ਦੁਖੀ ਹੁੰਦੇ ਨੇ। ਸੋ ਉਹਨਾਂ ਨੇ ਕੰਮ ਜ਼ਿੰਦਗੀ 'ਚ ਚੰਗੇ ਨਹੀਂ ਕੀਤੇ ਹੁੰਦੇ, ਜੇ ਚੰਗੇ ਕੀਤੇ ਹੋਣ ਤਾਂ ਰੂਹ ਵੀ ਆਰਾਮ ਨਾਲ ਨਿਕਲ ਜਾਂਦੀ ਹੈ। ਦੂਜੇ ਪ੍ਰਕਾਰ ਦੇ ਹੁੰਦੇ ਨੇ ਰਜੋ ਗੁਣੀ, ਇਹੋ ਜਿਹੇ ਹੁੰਦੇ ਨੇ, ਚੰਗੇ ਵੀ ਕਰੀ ਜਾਂਦੇ ਨੇ, ਮਾੜੇ ਵੀ ਸਾਰੇ ਆਪਣੇ ਵਰਗੀ ਨੇ, ਮਤਲਬ ਇਸ ਤਰ੍ਹਾਂ ਦੇ, ਉਹਨਾਂ ਦੀ ਜਿਹੜੀ ਰੂਹ ਹੈ ਉਹ ਹਿਰਦੇ ਚੱਕਰ, ਹਿਰਦੇ ਮਤਲਬ ਹਾਰਟ ਨਹੀਂ, ਇਹ ਸਿੰਬੋਲੀਕਲੀ ਸੈਂਟਲਸ ਸਪਿਰਚੁਅਲ ਹੈਗੀ, ਇੱਥੋਂ ਨਿਕਲਦੀ ਹੈ। ਅਤੇ ਤੀਸਰੇ ਸਤੋ ਗੁਣੀ ਜਿਹੜੇ ਥਰਡ ਆਈ 'ਤੇ ਚਲੇ ਜਾਂਦੇ ਨੇ, ਦਿਵ ਚਕਸ਼ੂ ਖੋਲ ਲੈਂਦੇ ਨੇ, ਉਹਨਾਂ ਦੀ ਆਗਿਆ ਚੱਕਰ 'ਚੋਂ ਇੱਥੋਂ ਜਿਹੜੀ ਹੈਗੀ ਸਾਰਾ ਸਰੀਰ ਖਾਲੀ ਕਰਕੇ, ਖਾਲੀ ਹੁੰਦਾ ਹੁੰਦਾ ਠੰਡਾ ਹੋ ਕੇ ਇੱਥੋਂ ਜੋ ਅੱਖਾਂ ਬੰਦ ਕਰਕੇ ਨਿਕਲ ਜਾਂਦੀ ਹੈ, ਇਹਨੂੰ ਆਪਾਂ ਸਤੋ ਗੁਣੀ ਕਹਿੰਦੇ ਹਾਂ। ਅਤੇ ਤੀਜੀ ਕਰਾਊਨ ਚੱਕਰ ਦੇ ਵਿੱਚ ਹੁੰਦੀ ਹੈ। ਕਰਾਊਨ ਚੱਕਰ ਉਹ ਹੁੰਦਾ ਜਿਹੜਾ ਸਿਰ ਦੇ ਉੱਪਰ ਹੈਡ, ਤੁਸੀਂ ਦੇਖਿਆ ਹੋਊਗਾ ਇੰਡੀਆ ਦੇ ਵਿੱਚ, ਮੈਂ ਖੁਦ ਦੇਖਿਆ ਕਿ ਜਦੋਂ ਬੰਦਾ ਮਰ ਜਾਂਦਾ ਸੋਟੀ ਮਾਰ ਕੇ ਨਾ ਇੱਥੇ ਮਾਰਦੇ ਤਾਂ ਕਿ ਵੀ ਰੂਹ ਨਿਕਲ ਜੇ, ਉਹ ਇੱਕ ਸਿੰਬੋਲਿਕ ਬਣੀ ਵੀ ਹੈ ਗੱਲ, ਪਰ ਹਕੀਕਤ ਇਹ ਹੈ ਕਿ ਜਦੋਂ ਬੰਦਾ ਜਿਵੇਂ ਥਰਡ ਆਈ ਤੋਂ ਬਾਅਦ ਅੰਦਰਲੀ ਜਿਹੜੀ ਡਿਵਾਈਨ ਮੈਲੋਡੀ ਅਤੇ ਡਿਵਾਈਨ ਲਾਈਟ ਦੇ ਦਰਸ਼ਨ ਕਰਦਾ ਕਰਦਾ ਅੰਦਰਲੀਆਂ ਮੰਜ਼ਿਲਾਂ ਸਫ਼ਰ ਕਰਦਾ ਨਾ, ਉਹਨੂੰ ਕਹਿੰਦੇ ਨੇ ਜਿਉਂਦੇ ਜੀ ਮਰਨਾ, ਉਹ ਗੁਰੂ ਦੀ ਭਗਤੀ ਕਰਦਾ। ਸੋ ਇਸ ਕਰਕੇ ਜਿਹੜੀ ਅਖੀਰਲੀ ਮੌਤ ਹੈ ਨਾ, ਉਹ ਕੋਈ ਰੇਅਰ ਬੰਦਾ ਹੁੰਦਾ, ਜਿਵੇਂ ਮੈਂ ਕਿਹਾ ਸੀ ਨਾ, ਉਹਨਾਂ ਨੂੰ ਪਤਾ ਹੁੰਦਾ ਮੌਤ ਕਦੋਂ ਆਉਣੀ ਹੈ, ਉਹਨਾਂ ਨੂੰ ਤਾਂ ਖੁਸ਼ੀ ਚੜੀ ਹੁੰਦੀ ਹੈ, ਕਿਉਂਕਿ ਉਹ ਜਿਹੜੇ ਆ ਜਿਉਂਦੇ ਜੀ ਮਰਦੇ ਨੇ। ਜਿਉਂਦੇ ਜੀ ਮਰਨਾ ਕੀ ਹੁੰਦਾ ਆਪਾਂ ਬਾਅਦ 'ਚ ਗੱਲ ਕਰਦੇ ਹਾਂ, ਪਰ ਕੁਛ ਲੋਕ ਇੱਥੇ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਕੁਛ ਲੋਕ ਇਹ ਗੱਲ ਕਹਿੰਦੇ ਨੇ ਕਿ ਜੀ ਇਹ ਐਵੇਂ ਬਣਾਈਆਂ ਪੰਡਤਾਂ ਦੀਆਂ ਗੱਲਾਂ, ਭਾਈ ਜੀ ਦੀਆਂ ਗੱਲਾਂ, ਵੀ ਫਲਾਣੀ ਜੂਣੀ ਹੈ, ਧਿਮਕੀ ਜੂਣੀ, ਕੋਈ ਜੂਣੀ ਜਾਣੀ ਨਹੀਂ, ਕੋਈ ਰੱਬ ਰੂਪ ਨਹੀਂ ਹੈ, ਸਭ ਬੇਕਾਰ ਹੈ। ਦੇਖੋ ਸਾਨੂੰ ਕਿਸੇ ਨਾਲ ਬਹਿਸ ਕਰਨ ਦੀ ਤਾਂ ਲੋੜ ਨਹੀਂ, ਮੈਂ ਖੁਦ ਨਹੀਂ ਬਹਿਸ ਕਰਦਾ, ਮੰਨਣਾ ਮੰਨ ਲਓ, ਨਹੀਂ ਮੰਨਦਾ ਨਾ ਮੰਨੋ, ਪਰ ਮਨਾ ਕੇ ਲੈਣਾ ਵੀ ਕੀ ਹੈ। ਜਿਸ ਤਰ੍ਹਾਂ ਇੱਕ ਵਾਰ ਥੋੜੀ ਗੱਲ ਸਮਝੋ ਵੀ ਕਿਉਂ ਅਸੀਂ ਬਹਿਸ ਦੇ ਵਿੱਚ ਕੱਢਣ ਪਾਉਣ ਨੂੰ ਕੁਛ ਨਹੀਂ ਹੈ। ਇੱਕ ਵਾਰ ਹਾਥੀ ਤੇ ਗਧਾ ਇੱਕ ਜੰਗਲ ਚ ਇਕੱਠੇ ਹੋ ਗਏ। ਹਾਥੀ ਨੇ ਗਧੇ ਨੂੰ ਪੁੱਛਿਆ ਵੀ ਗਧੇ ਭਾਈ ਸਾਹਿਬ, ਜਿਹੜਾ ਉਹ ਅਸਮਾਨ ਹੈ ਸਕਾਈ ਹੈ ਉਹਦਾ ਰੰਗ ਕੀ ਹੈ? ਗਧੇ ਨੇ ਉੱਪਰ ਨੂੰ ਦੇਖਿਆ, ਕਹਿੰਦਾ ਲਾਲ ਹੈ। ਕਹਿੰਦਾ ਲਾਲ ਹੈ? ਕਹਿੰਦਾ ਹਾਂ। ਗਧਾ ਕਹਿੰਦਾ ਹੋਰ ਕੀ ਹੈ ਤੂੰ ਦੱਸ? ਕਹਿੰਦਾ ਨਹੀਂ ਯਾਰ, ਗਧੇ ਆ ਉਹਦਾ ਨੀਲਾ ਬਲਿਊ ਹੈ। ਉਹ ਕਹਿੰਦਾ ਨਾ ਨਾ ਲਾਲ ਹੈ। ਉੱਥੇ ਬਹਿਸ ਕਰਨ ਲੱਗ ਗਏ। ਇੰਨੇ ਨੂੰ ਜਦੋਂ ਬਹਿਸ ਕਰਦੇ ਸੀ ਵੀ ਲਾਲ ਹੈ ਕਿ ਨੀਲਾ, ਇੰਨੇ ਨੂੰ ਆ ਗਿਆ ਸ਼ੇਰ। ਉਹਨਾਂ ਨੇ ਕਿਹਾ ਸ਼ੇਰ ਸਿਆਣਾ, ਹਾਥੀ ਨੇ ਸ਼ੇਰ ਨੂੰ ਖੜਾ ਲਿਆ। ਕਹਿੰਦੇ ਭਾਈ ਸਾਹਿਬ ਇੱਕ ਮਿੰਟ ਗੱਲ ਸੁਣੋ, ਸ਼ੇਰ ਸਾਹਿਬ ਸਾਡਾ ਇੱਕ ਫੈਸਲਾ ਹੀ ਕਰਾ ਜੋ। ਉਹ ਕਹਿੰਦਾ ਕੀ? ਕਹਿੰਦਾ ਗਧਾ ਕਹਿੰਦਾ ਅਸਮਾਨ ਦਾ ਰੰਗ ਲਾਲ ਹੈ ਤੇ ਮੈਂ ਕਹਿੰਦਾ ਨੀਲਾ ਬਲਿਊ ਹੈ, ਤੁਸੀਂ ਦੱਸੋ ਵੀ ਠੀਕ ਕੀ ਹੈ, ਅਸਮਾਨ ਦਾ ਰੰਗ ਕੀ ਹੈ? ਸ਼ੇਰ ਰੁਕ ਗਿਆ, ਹਾਥੀ ਨੂੰ ਕਹਿੰਦਾ ਵੀ ਫੇਰ ਇੱਕ ਵਾਰ ਦੱਸ। ਕਹਿੰਦਾ ਗਧਾ ਕਹਿੰਦਾ ਲਾਲ ਹੈ, ਮੈਂ ਕਹਿੰਦਾ ਬਲਿਊ ਹੈ, ਤੁਸੀਂ ਦੱਸੋ ਕਿਹੜਾ ਰੰਗ ਠੀਕ ਹੈ? ਸ਼ੇਰ ਨੇ ਦੱਬ ਕੇ ਹਾਥੀ ਦੇ ਥੱਪੜ ਮਾਰਿਆ। ਹਾਥੀ ਬੜਾ ਡਰ ਗਿਆ ਵੀ ਸ਼ਾਇਦ ਥੱਪੜ ਦਾ ਤਾਂ ਮਤਲਬ ਇਹ ਹੈ ਕਿ ਮੈਂ ਗਲਤ ਹਾਂ, ਸ਼ਾਇਦ ਅਸਮਾਨ ਦਾ ਰੰਗ ਲਾਲ ਹੋਊ ਪਰ ਮੈਨੂੰ ਤਾਂ ਨੀਲਾ ਦਿਸਦਾ। ਉਹਨੇ ਫਿਰ ਹਾਥੀ ਨੇ ਪੁੱਛ ਲਿਆ ਸ਼ੇਰ ਨੂੰ, ਕਹਿੰਦੇ ਸ਼ੇਰ ਸਾਹਿਬ ਗੱਲ ਦੱਸੋ, ਮੈਂ ਗਲਤ ਹਾਂ, ਅਸਮਾਨ ਦਾ ਰੰਗ ਨੀਲਾ ਨਹੀਂ ਹੈ? ਉਹ ਕਹਿੰਦਾ ਸ਼ੇਰ ਕਹਿੰਦਾ ਅਸਮਾਨ ਦਾ ਰੰਗ ਨੀਲਾ। ਕਹਿੰਦਾ ਜੀ ਫੇਰ ਜਦੋਂ ਮੈਂ ਠੀਕ ਹੈ ਤੁਸੀਂ ਥੱਪੜ ਕਿਉਂ ਮਾਰਿਆ? ਸ਼ੇਰ ਕਹਿੰਦਾ ਥੱਪੜ ਮੈਂ ਤੇਰੇ ਤਾਂ ਮਾਰਿਆ, ਤੂੰ ਗਧੇ ਦੇ ਨਾਲ ਬਹਿਸ ਕਿਉਂ ਕਰਦਾ? ਸੋ ਬਹਿਸ ਦੇ ਵਿੱਚੋਂ ਕੱਢਣ ਪਾਉਣ ਨੂੰ ਕੋਈ ਨਹੀਂ। ਜਿਹੜੇ ਬੰਦੇ ਨਹੀਂ ਮੰਨਦੇ ਨਾ ਮੰਨੋ। ਜਿਵੇਂ ਉੱਲੂ ਹੈ ਆਊਲ, ਉਹ ਰਾਤ ਨੂੰ ਸੌਂਦਾ, ਸੋਰੀ ਰਾਤ ਨੂੰ ਉਹ ਜਾਗਦਾ ਤੇ ਦਿਨੇ ਸੌਂਦਾ। ਜਿਹੜਾ ਉੱਲੂ ਹੁੰਦਾ ਉਹਨੂੰ ਰਾਤ ਨੂੰ ਤਾਂ ਸਾਰਾ ਕੁਝ ਦਿਖਾਈ ਦਿੰਦਾ ਪਰ ਸਵੇਰੇ ਨਹੀਂ। ਜਦੋਂ ਉਹ ਸਵੇਰੇ ਉੱਠਦਾ ਤੇ ਉੱਲੂ ਕਦੇ ਮੰਨਦਾ ਵੀ ਸੂਰਜ ਚੜ੍ਹਿਆ, ਕਿਉਂਕਿ ਉਹਦੀ ਉਨੀ ਉਹਦਾ ਲੈਵਲ ਹੀ ਨਹੀਂ, ਉਨੀ ਉਹਦੀ ਕੁਆਲਿਟੀ ਨਹੀਂ ਕਿ ਸੂਰਜ ਦੀ ਪਹਿਚਾਣ ਕਰ ਸਕੇ, ਕਿਉਂਕਿ ਉਹ ਰਾਤ ਨੂੰ ਹੀ ਜਾਗਦਾ। ਇਸ ਕਰਕੇ ਇਹ ਜਿਹੜੇ ਮਜ਼ਬੂਨ ਨੇ ਨਾ ਵੀ ਮੌਤ ਕਿਵੇਂ ਹੈ, ਕਦੋਂ ਆਉਣੀ ਹੈ, ਜਿਉਂਦੇ ਜੀ ਮਰਨਾ ਕੀ ਹੈ, ਜਿੰਨਾ ਚਿਰ ਤੱਕ ਤੁਸੀਂ ਪ੍ਰੈਕਟੀਕਲ ਆਪ ਤਜਰਬਾ ਨਹੀਂ ਕਰਦੇ ਉਨਾ ਚਿਰ ਤੱਕ ਤੁਹਾਨੂੰ ਪੂਰਾ ਵਿਸ਼ਵਾਸ ਨਹੀਂ ਆ ਸਕਦਾ। ਜਦੋਂ ਦੇਖ ਲਓ ਮੌਤ ਜਿਹੜਾ ਹੈਗਾ, ਮੌਤ ਜਿਹੜੀ ਹੈਗੀ ਅਟਲ ਸੱਚਾਈ ਹੈ। ਇਸ ਕਰਕੇ ਸਾਨੂੰ ਮੌਤ ਤੋਂ ਫਾਇਦਾ ਲੈਣਾ ਚਾਹੀਦਾ। ਫਾਇਦਾ ਕੀ ਲੈਣਾ ਚਾਹੀਦਾ? ਕਿ ਮੌਤ ਤਾਂ ਆਉਣੀ ਆਉਣੀ ਹੈ, ਹਮੇਸ਼ਾ ਕੇ ਲਈ ਰਹਿਣਾ ਨਹੀਂ ਇਸ ਦੌਰੇ ਫਾਨੀ ਮੇ, ਕੁਛ ਅੱਛਾ ਕੰਮ ਕਰ ਲਓ ਚਾਰ ਦਿਨ ਕੀ ਜ਼ਿੰਦਗਾਨੀ ਮੇ। ਮੌਤ ਤੋਂ ਫਾਇਦਾ ਇਸ ਕਰਕੇ ਲਓ ਵੀ ਭਾਈ ਸਾਹਿਬ ਮੌਤ ਤਾਂ ਆਉਣੀ ਆਉਣੀ ਹੈ, ਇਸ ਕਰਕੇ ਜਿੰਨੇ ਵੀ ਸਾਡੇ ਸਾਹ ਨੇ ਨਾ, ਬਜਾਏ ਅਸੀਂ ਮਰਨ ਵੇਲੇ ਚੀਕਾਂ ਮਾਰਦੇ ਜਾਈਏ, ਡਾਈਪਰ ਸਾਡੇ ਲੱਗਦੇ ਹੋਣ ਤੇ ਨਾਲੀਆਂ ਨਾਲੀਆਂ ਨਾਲ ਭਰਿਆ ਸਾਡਾ ਸਰੀਰ ਹੋਵੇ, ਉਹਦੇ ਨਾਲ ਕੋਈ ਚੰਗੇ ਕੰਮ ਕਰੋ ਤਾਂ ਕਿ ਅਸੀਂ ਈਜ਼ੀ ਮੌਤ ਮਰ ਸਕੀਏ। ਲੋਕ ਵੀ ਸਾਨੂੰ ਜਦੋਂ ਯਾਦ ਕਰਨ ਇਹ ਗੱਲ ਕਹਿਣ ਕਿ ਲੋਕ ਚੰਗਾ ਕੰਮ ਕੀਤਾ, ਧੀਆਂ ਪੁੱਤਰ ਜਿਹੜੇ ਨੇ ਉਹ ਵੀ ਪ੍ਰਾਊਡ ਮਹਿਸੂਸ ਕਰਨ ਕਿ ਸਾਡੇ ਮਾਂ ਬਾਪ ਦੀ ਲੋਕ ਇੱਜ਼ਤ ਕਰਦੇ ਨੇ ਕਿ ਸਾਰੀ ਜ਼ਿੰਦਗੀ ਨੇ ਹੱਕ ਲਾਲ ਦੀ ਕਮਾਈ ਖਾਧੀ। ਝੂਠ ਫਰੇਬ ਨਹੀਂ ਮਾਰਿਆ, ਉੱਪਰੋਂ ਮਿੱਠੀਆਂ ਗੱਲਾਂ ਨਹੀਂ ਵਿੱਚੋਂ ਸ਼ੈਤਾਨੀਆਂ, ਪਹਿਲਾਂ ਸ਼ੈਤਾਨੀ ਕਰ ਲੈਂਦੇ ਹਾਂ ਫਿਰ ਹਾੜੇ ਕੱਢਦੇ ਹਾਂ, ਪਤਾ ਲੱਗ ਜਾਂਦਾ ਵੀ ਅਸੀਂ ਸ਼ੈਤਾਨੀ ਕੀਤੀ ਹੈ। ਇਹ ਜਿਹੜੀਆਂ ਚਲਾਕੀਆਂ ਜੇ ਕਰਕੇ ਰਿਲੇਸ਼ਨ ਬਣਾਉਂਦੇ ਹਾਂ ਕਦੇ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ। ਚੰਗੇ ਕੰਮ ਕਰੋ, ਦੇਖੋ ਚੰਗੇ ਕੰਮ ਦੀ ਸ਼ਾਬਾਸ਼ ਵੀ ਮਿਲਦੀ ਹੈ। ਇੱਕ ਵਾਰ ਕੋਈ ਭਾਈ ਸਾਹਿਬ ਬੈਂਕ 'ਚ ਗਏ, ਬੈਂਕ 'ਚ ਕੁਦਰਤੀ ਮੈਂ ਕਹਾਣੀ ਬਣਾਈ ਹੋਈ ਹੈ ਸਮਝ ਲਓ, ਉਹ ਬੈਂਕ 'ਚ ਗਏ, ਬੈਂਕ 'ਚ ਏਅਰ ਕੰਡੀਸ਼ਨ ਚੱਲਦਾ ਨਹੀਂ ਸੀਗਾ, ਜਿਹੜਾ ਉਹਨਾਂ ਦਾ ਜਨਰੇਟਰ ਸੀ ਉਹ ਕੰਮ ਨਹੀਂ ਕਰਦਾ ਸੀ, ਗਰਮੀ ਬਹੁਤ ਸੀ, ਜੂਨ ਜੁਲਾਈ ਦਾ ਮਹੀਨਾ ਸੀਗਾ, ਉੱਧਰੋਂ ਕੈਸ਼ੀਅਰ ਸਾਹਿਬ ਦੇ ਨਾਲ ਭੀੜ ਲੱਗੀ ਸੀ, ਹਰੇਕ ਬੰਦਾ ਕਹਿੰਦੇ ਛੇਤੀ ਛੇਤੀ ਸਾਨੂੰ ਪੈਸੇ ਦੇ ਦਿਓ ਜਾਂ ਜਮ੍ਹਾਂ ਕਰਾਉਣੇ ਨੇ, ਅਤੇ ਇਹ ਭਾਈ ਸਾਹਿਬ ਵੀ ਕੈਸ਼ੀਅਰ ਕੋਲ ਜਦੋਂ ਨੰਬਰ ਆਇਆ ਇਹਨਾਂ ਨੇ ਇੱਕ ਚੈੱਕ ਕੱਟ ਕੇ ਦਿੱਤਾ 1,00,000 ਰੁਪਈਏ ਦਾ। ਜਦੋਂ 1,00,000 ਰੁਪਏ ਦਾ ਇਕੱਠਾ ਕੀਤਾ ਤਾਂ ਉੱਧਰੋਂ ਕੈਸ਼ੀਅਰ ਸਾਹਿਬ ਨੂੰ ਆ ਗਿਆ ਫੋਨ ਘਰੋਂ ਉਹਦੀ ਘਰਵਾਲੀ ਦਾ, ਵਾਈਫ ਦਾ, ਕਿ ਮੁੰਡਾ ਬਿਮਾਰ ਹੈ ਜੀ। ਉਹਦੇ ਦਿਮਾਗ 'ਤੇ ਹੋਰ ਟੈਨਸ਼ਨ ਹੋ ਗਈ, ਉੱਧਰੋਂ ਗਰਮੀ, ਉੱਧਰੋਂ ਲੰਬੀ ਲਾਈਨ, ਉੱਧਰੋਂ ਜਨਾਨੀ ਦਾ ਫੋਨ, ਅਤੇ ਉਹਨੇ ਆਦਮੀ ਨੇ 500-500 ਦੀਆਂ 2 ਗੁੱਥੀਆਂ ਦੇ ਦਿੰਦੀਆਂ, ਸਾਨੂੰ 3 ਦੇ ਦੀਆਂ। ਕਹਿਣ ਦਾ ਮਤਲਬ ਚੈੱਕ 1,00,000 ਦਾ ਸੀਗਾ, ਦੇ ਤਾ ਉਹਨੂੰ 1,50,000। ਜਦੋਂ ਉਹਨਾਂ ਨੇ ਦੇਖਿਆ ਵੀ 3 ਗੁੱਥੀਆਂ ਦੇ ਦੀਆਂ, ਭਾਈ ਸਾਹਿਬ ਨੇ ਬੜਾ ਖੁਸ਼ ਹੋਏ, ਆਪਾਂ ਵੀ ਖੁਸ਼ ਹੁੰਦੇ ਹਾਂ। ਹਜ਼ਾਰਾਂ ਜਿਹੜੇ ਬੰਦੇ ਕਹਿੰਦੇ ਨਾ ਬਹੁਤ ਅਸੂਲਾਂ ਦੇ ਬੰਦੇ ਨੇ, ਕਿਤੇ ਦੇ ਕੇ ਦੇਖ ਲਓ। ਮੈਂ ਤਾਂ ਕਹਿੰਦਾ ਗੁਰਦੁਆਰਾ ਸਾਹਿਬ ਮੰਦਰ 'ਚ ਤੁਸੀਂ ਜਾਂਦੇ ਹੋ ਕਿਤੇ $5 ਸਿੱਟ ਕੇ ਦੇਖ ਲਓ, ਜਿਹੜੇ ਜਿੱਡੇ ਭਗਤ ਹੁੰਦੇ ਨੇ ਨਾ, 100 ਦੇ ਵਿੱਚੋਂ ਇੱਕ ਬੰਦਾ ਪੈਰ ਉੱਪਰ ਰੱਖ ਲੈਂਦਾ ਵੀ ਕਿਹੜਾ ਕਿਸੇ ਨੂੰ ਪਤਾ ਲੱਗਿਆ, ਚੁੱਪ ਕਰਕੇ ਜੇਬ 'ਚ ਪਾ ਲਓ। ਹਾਲਾਂਕਿ ਕਹਿੰਦੇ ਰੱਬ ਮੰਦਰ 'ਚ ਗੁਰਦੁਆਰੇ 'ਚ ਬੈਠਾ, ਇਹ ਸਾਡੀ ਫਿਦਰਤ ਹੈ। ਉਹ ਬੰਦੇ ਨੂੰ ਜਦੋਂ ਪਤਾ ਲੱਗਿਆ ਵੀ 3 ਗੁੱਥੀਆਂ ਦੇ ਦੀਆਂ, 50,000 ਮੈਨੂੰ ਵੱਧ ਦਿੱਤਾ, ਪਹਿਲਾਂ ਤਾਂ ਖੁਸ਼ ਹੋਇਆ, ਕਿਉਂਕਿ ਮਨ ਹੈ ਨਾ ਨੈਗੇਟਿਵ ਅਤੇ ਪੋਜ਼ਿਟਿਵ, ਆਤਮਾ ਅਤੇ ਮਨ। ਮਨ ਕਹਿੰਦਾ ਲੈ ਵੀ ਲੱਗ ਗਈ ਲਾਟਰੀ, ਇਹਦਾ ਮਹੀਨੇ ਦੀ ਤਨਖਾਹ ਸੀ, ਆਪਾਂ ਤਾਂ ਮੌਜ ਲੱਗ ਗਈ, ਹੁਣ ਆਪਾਂ ਜਵਾਕਾਂ ਨੂੰ ਕੱਪੜੇ ਲੈ ਕੇ ਦੇਵਾਂਗੇ ਨਾ, ਅਤੇ ਆਪਾਂ ਕਿਤੇ ਘੁੰਮ ਫਿਰਾਵਾਂਗੇ, 50,000 ਬਣ ਗਿਆ ਮੁਫ਼ਤ ਦਾ। ਫਿਰ ਆਤਮਾ ਨੇ ਕਿਹਾ ਨਹੀਂ 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 ਨਹੀਂ, ਤੂੰ ਤਾਂ ਆਪਣੀ ਐਸ਼ ਕਰ ਲੇਂਗਾ, ਵਿਚਾਰਾ ਉਹ ਗਰੀਬ ਜਿਹੜਾ ਕੈਸ਼ੀਅਰ ਆ ਉਹ ਤਾਂ ਤਨਖਾਹ 'ਤੇ ਹੀ ਹੈ। ਜਦੋਂ ਸ਼ਾਮ ਨੂੰ 50,000 ਦਾ ਘਾਟਾ ਪਿਆ ਅਤੇ ਬੈਂਕ ਵਾਲਿਆਂ ਨੇ ਉਹਦੇ ਕੋਲ ਲੈ ਲੈਣੇ, ਉਹਦੀ ਤਨਖਾਹ 'ਚੋਂ ਕੱਟ ਲੈਣੇ, ਉਹਦਾ ਵਿਚਾਰਾ ਕਿੰਨਾ ਨੁਕਸਾਨ ਹੋਊਗਾ, ਕਿੰਨਾ ਰੋਊਗਾ, ਉਹਦੇ ਵੀ ਤਾਂ ਬੱਚੇ ਨੇ। ਫੀਰ ਮਾਨ ਨੇ ਦੂਜੇ ਪਾਸੇ ਨੂੰ ਕਹਿਤਾ, ਕਹਿੰਦਾ ਬੱਚੇ ਨੇ ਮੈਂ ਕਿਹੜਾ ਕੋਈ ਚੋਰੀ ਕੀਤੀ ਹੈ, ਠੱਗੀ ਉਹਨੇ ਆਪਣੀ ਮਰਜ਼ੀ ਨਾਲ ਦਿੱਤੀ ਹੈ, ਜਿਹੋ ਜਿਹੀ ਕੀਤੀ ਹੈ ਮਰਜ਼ੀ ਨਾਲ ਉਹ ਆਪ ਹੀ ਭਰੂ। ਸੋ ਨੈਗੇਟਿਵ ਐਂਡ ਪੋਜ਼ਿਟਿਵ ਵਿਚਾਰ ਚੱਲਦੇ ਰਹੇ ਅਖੀਰ ਦੇ ਵਿੱਚ ਆਤਮਾ ਨੇ ਜ਼ੋਰ ਮਾਰਿਆ ਉਹਨੂੰ ਵੀ ਗਲਤ ਗੱਲ ਹੈ, ਜੇ ਕੱਲ੍ਹ ਨੂੰ ਤੇਰੇ ਨਾ ਹੋ ਜਾਏ ਤੂੰ ਵੀ ਤਾਂ ਤਕਲੀਫ ਮੰਨੀਗਾ, ਇਸ ਕਰਕੇ ਤੇਰਾ ਕੋਈ ਹੱਕ ਨਹੀਂ, ਤੂੰ ਪੈਸੇ ਵਾਪਸ ਕਰਕੇ ਆ। ਜਦੋਂ ਉਹਦੇ ਆਤਮਾ ਨੇ ਜ਼ੋਰ ਮਾਰਿਆ ਤਾਂ ਉਹ ਬੈਂਕ 'ਚ ਵਾਪਸ ਚਲਿਆ ਗਿਆ। ਜਾਣ ਲਈ ਰਸਤੇ 'ਚ ਆਉਂਦੀ ਸੀ ਇੱਕ ਹਲਵਾਈ ਦੀ ਦੁਕਾਨ, ਅਤੇ ਉਹਨੇ ਉੱਥੋਂ ਮਠਿਆਈ ਦਾ ਡੱਬਾ ਲੈ ਲਿਆ। ਜਦੋਂ ਮਠਿਆਈ ਦਾ ਡੱਬਾ ਲੈ ਲਿਆ ਅਤੇ ਉਹ ਬੈਂਕ 'ਚ ਗਿਆ ਅਤੇ ਬੈਂਕ 'ਚ ਜਾ ਕੇ ਕੈਸ਼ੀਅਰ ਨੂੰ ਕਹਿੰਦਾ, ਕਹਿੰਦੇ ਭਾਈ ਸਾਹਿਬ ਮੈਂ ਤੁਹਾਨੂੰ 100,000 ਰੁਪਏ ਦਾ ਚੈੱਕ ਦਿੱਤਾ। ਕਹਿੰਦਾ ਹਾਂਜੀ ਮੈਨੂੰ ਯਾਦ ਹੈ 10-15 ਮਿੰਟ ਪਹਿਲਾਂ ਤੁਸੀਂ 100,000 ਰੁਪਏ ਦਿੱਤੇ, ਮੈਂ ਤੁਹਾਨੂੰ 100,000 ਦਿੱਤਾ। ਕਹਿੰਦਾ ਨਹੀਂ 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 ਨਹੀਂ, ਤੁਸੀਂ ਮੈਨੂੰ 500-500 ਦੀਆਂ 3 ਗੁੱਟੀਆਂ ਦਿੱਤੀਆਂ, 1,50,000 ਰੁਪਇਆ ਦਿੱਤਾ, ਆਹ ਲਓ ਆਪਣਾ 50,000, ਮੈਂ ਇਸ ਕਰਕੇ ਮੋੜ ਨਾ ਆਇਆ। ਉਹ ਕੈਸ਼ੀਅਰ ਬੜਾ ਹੀ ਖੁਸ਼ ਹੋਇਆ। ਉਹ ਕਹਿੰਦਾ ਅੱਛਾ ਜੀ ਥੈਂਕਸ ਤੁਹਾਡਾ ਬਹੁਤ ਬਹੁਤ। ਲੋਕ ਤਾਂ ਕਹਿੰਦੇ ਨੇ ਇਮਾਨਦਾਰੀ ਦੁਨੀਆ 'ਚ ਹੈ ਨਹੀਂ, ਪਰ ਕੁਛ ਲੋਕ ਤਾਂ ਇਮਾਨਦਾਰ ਹੈਗੇ, ਤੁਸੀਂ ਉਹਨਾਂ 'ਚ ਇੱਕੋ। ਉਹਨੇ 500 ਰੁਪਏ ਦਾ ਨੋਟ ਕੱਢਿਆ ਅਤੇ ਉਹਨੂੰ ਕਹਿੰਦਾ ਲਓ ਜੀ 500 ਰੁਪਇਆ ਮੈਂ ਖੁਸ਼ ਹੋ ਕੇ ਇਨਾਮ ਦਿੰਦਾ ਤੁਹਾਨੂੰ। ਉਹ ਕਹਿੰਦਾ ਜੀ ਇਹ ਕਾਹਦੇ ਲਈ? ਕਹਿੰਦਾ ਦੇਖੋ ਮੇਰਾ 50,000 ਦਾ ਨੁਕਸਾਨ ਹੋ ਜਾਣਾ ਸੀਗਾ, ਮੈਨੂੰ ਸ਼ਾਮ ਨੂੰ ਭਰਨੇ ਪੈਣੇ ਸੀ, ਮੇਰੇ ਵੀ ਛੋਟੇ ਛੋਟੇ ਬਾਲ ਬੱਚੇ ਨੇ, ਤੁਸੀਂ ਇੰਨੇ ਚੰਗੇ ਹੋ ਮੇਰਾ 50,000 ਦਾ ਨੁਕਸਾਨ ਪਹੁੰਚਾਤਾ, ਮੈਂ ਤੁਹਾਨੂੰ ਖੁਸ਼ ਹੋ ਕੇ 500 ਰੁਪਇਆ ਇਨਾਮ ਦਿੰਦਾ। ਤੁਸੀਂ ਜਾਂਦੇ ਹੋਏ ਨਾ ਇਹਦੀ ਮਠਿਆਈ ਲੈ ਕੇ ਘਰਦਿਆਂ ਨੂੰ ਯਾਰਾਂ ਦੋਸਤਾਂ ਨੂੰ ਖਵਾ ਦਿਓ ਵੀ ਮੈਂ ਖੁਸ਼ ਹੋ ਕੇ ਦੇ ਰਿਹਾ। ਜਦੋਂ ਉਹਨੇ ਕਿਹਾ ਕੈਸ਼ੀਅਰ ਨੇ ਮੈਂ ਖੁਸ਼ ਹੋ ਕੇ ਦੇ ਰਿਹਾ 500 ਰੁਪਏ ਦੀ, ਤੁਸੀਂ ਮਠਿਆਈ ਲੈ ਜਾਓ, ਉਹ ਭਾਈ ਸਾਹਿਬ ਨੇ ਆਪਣਾ ਡੱਬਾ ਝੋਲੇ 'ਚੋਂ ਕੱਢਿਆ, ਕਹਿੰਦਾ ਲਓ ਜੀ ਮਠਿਆਈ ਤੁਸੀਂ ਸਾਰੇ ਹੀ ਖਾਓ, ਬਾਕੀਆਂ ਨੂੰ ਵੀ ਦੇਤੀ। ਉਹ ਸਭ ਹੈਰਾਨ ਹੋਇਆ ਕੈਸ਼ੀਅਰ, ਕਹਿੰਦਾ ਭਾਈ ਸਾਹਿਬ ਨੁਕਸਾਨ ਤਾਂ ਮੇਰਾ ਬਚਿਆ ਅਤੇ ਤੁਸੀਂ ਮਠਿਆਈ ਕਿਹੜੀ ਖੁਸ਼ੀ 'ਚ ਖਿਲਾ ਰਹੇ ਹੋ? ਉਹ ਕਹਿੰਦਾ ਮੈਂ ਮਠਿਆਈ ਇਸ ਕਰਕੇ ਖਿਲਾ ਰਿਹਾ ਕਿਉਂਕਿ ਅੱਜ ਮੇਰਾ ਇਮਾਨ ਬਚ ਗਿਆ, ਅੱਜ ਮੇਰੀ ਸੱਚਾਈ ਦੀ ਜਿੱਤ ਹੋਈ ਹੈ, ਅੱਜ ਮੈਂ ਆਪਣੀ ਆਤਮਾ ਦੀ ਆਵਾਜ਼ ਸੁਣੀ ਹੈ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਕੁਛ ਚੰਗਾ ਕੰਮ, ਅੱਛਾ ਕੁਛ ਅੱਛਾ ਕੰਮ ਕਰ ਲਓ 4 ਦਿਨ ਕੀ ਜ਼ਿੰਦਗਾਨੀ ਮੇਂ। ਜਿਹੜੇ ਅਸੀਂ ਪੈਸੇ ਇਕੱਠੇ ਕਰੀਏ ਨੇ, ਮੈਂ ਦੇਖਿਆ ਬੰਦਿਆਂ ਨੂੰ, ਬਹੁਤ ਬੰਦਿਆਂ ਨੂੰ 10,000 ਰੁਪਇਆ ਦੇਣਾ ਹੋਵੇ, 20,000 ਨੂੰ ਉਹਨਾਂ ਚੁੱਪ ਕਰਦੇ, ਮੂੰਹ ਹੀ ਸੀ ਲਾਉਂਦੇ ਨੇ ਵੀ ਬੋਲੋ ਨਾ, ਲੈ ਗਏ ਆਪਾਂ, ਵੀ ਹੁਣ ਉਹਦੀ ਕਸੂਰ ਹੈ। ਸੋ ਇਹ ਨਹੀਂ ਪਤਾ ਵੀ ਤੁਹਾਨੂੰ ਭਰਨਾ ਪਊਗਾ, ਕੁਛ ਆਪਣੇ ਅਸੂਲ ਬਣਾਓ ਵੀ ਯਾਰ ਮੇਰਾ ਪੈਸਾ ਹੈ ਨਹੀਂ, ਮੈਂ ਆਈ ਡੋਂਟ ਡਿਜ਼ਰਵ ਇਟ, ਮੇਰਾ ਨਹੀਂ, ਉਹਨੂੰ ਵਾਪਸ ਕਰੋ। ਜਦੋਂ ਤੁਸੀਂ ਵਾਪਸ ਕਰੋਗੇ ਤੁਹਾਡੀ ਆਤਮਾ ਨੂੰ ਦੇਖੋ ਕਿੰਨੀ ਖੁਸ਼ੀ ਹੁੰਦੀ ਹੈ। ਦੇਖੋ ਮੈਂ ਡੈਥ ਦੇ ਬਾਰੇ ਇੱਕ ਗੱਲ ਕਹਿਣਾ ਕਿ ਡੈਥ ਤਾਂ ਆਉਣੀ ਆਉਣੀ ਹੈ, ਪਰ ਜ਼ਿੰਦਗੀ ਦੇ ਵਿੱਚ ਇੱਕ ਆਪਣਾ ਫਾਰਮੂਲਾ ਬਣਾ ਲਓ ਡੈਥ ਦੇ ਬਾਰੇ ਕਿ ਹੋਪ ਫਾਰ ਦਾ ਬੈਸਟ, ਪ੍ਰਪੇਅਰ ਫਾਰ ਦਾ ਬੈਸਟ, ਹੋਪ ਫਾਰ ਦਾ ਬੈਸਟ, ਪ੍ਰਪੇਅਰ ਫਾਰ ਦਾ ਵਰਸਟ, ਕਿ ਹਮੇਸ਼ਾ ਚੰਗਾ ਸੋਚੋ ਪਰ ਜਿਹੜਾ ਮਾੜਾ ਟਾਈਮ ਆਉਣਾ ਨਾ, ਮੌਤ ਆਉਣੀ ਹੈ, ਉਹਦੇ ਲਈ ਤਿਆਰੀ ਕਰ ਲਓ। ਜਿਸ ਤਰ੍ਹਾਂ ਜੇ ਹੁਣ ਫਰਕ ਆਪਾਂ ਇੰਡੀਆ ਪਾਕਿਸਤਾਨ ਜਾਣਾ ਹੋਵੇ, ਕਰੂਜ਼ 'ਤੇ ਜਾਣਾ ਹੋਵੇ, ਜਾਂ ਆਪਾਂ IAS IPS ਦੇ ਇਗਜ਼ਾਮ ਕਲੀਅਰ ਕਰਨੇ ਹੋਣ, ਕੋਈ ਯੂਨੀਵਰਸਿਟੀ ਦੇ ਇਗਜ਼ਾਮ ਦਿੰਦੇ ਹਾਂ, ਸਾਨੂੰ ਪਤਾ ਵੀ ਉਦੋਂ ਫੇਲ ਨਾ ਹੋ ਜਾਈਏ, ਉਦੋਂ ਇੰਡੀਆ ਜਾਈਏ ਕੋਈ ਲੈਣ ਹੀ ਨਾ ਆਵੇ, ਏਅਰਪੋਰਟ 'ਤੇ ਨਾ ਅਸੀਂ ਖਰਾਬ ਹੋਈਏ, ਅਸੀਂ ਕਰੂਜ਼ 'ਚ ਜਾਂਦੇ ਹਾਂ ਸਾਨੂੰ ਕਰੂਜ਼ ਵਾਲੇ ਬਿਠਾਉਣ ਹੀ ਨਾ, ਫਿਰ ਸਾਡਾ ਟਾਈਮ ਵੇਸਟ ਹੋਊਗਾ, ਪੈਸੇ ਬਰਬਾਦ ਹੋਣਗੇ, ਉਹ ਜਿਹੜਾ ਬੁਰਾ ਸਮਾਂ ਉਹਦੇ ਲਈ ਅਸੀਂ ਤਿਆਰੀ ਕੀ ਕਰਦੇ ਹਾਂ? ਜੇ ਇੰਡੀਆ ਪਾਕਿਸਤਾਨ ਜਾਂਦਾ ਅਸੀਂ ਪਹਿਲਾਂ ਏਅਰ ਟਿਕਟ ਲੈਂਦੇ ਹਾਂ, ਫਿਰ ਅਸੀਂ ਸੋਚਦੇ ਹਾਂ ਵੀ ਟੈਚੀ ਦੇ ਵਿੱਚ ਕਿਹੜੇ ਕਿਹੜੇ ਦਿੰਦੇ, ਕਿਹੜੇ ਕੱਪੜੇ ਪਾਉਣੇ, ਗਿਫਟਾਂ ਕਿਹੜੀਆਂ ਲੈ ਕੇ ਆਉਣੀਆਂ, ਬਰੱਸ਼ ਪਾਉਣਾ, ਸਿਰ 'ਤੇ ਕੰਘਾ ਪਾਉਣਾ, ਸ਼ੂਜ਼ ਪਾਉਣੇ, ਚੱਪਲਾਂ ਪਾਉਣੀਆਂ, ਪਜਾਮਾ ਪਾਉਣਾ, ਅਤੇ ਜੇ ਕਰੂ 'ਚ ਨੇ ਸਮਾਨ ਦੀ ਤਿਆਰੀ ਕਰਦੇ ਹਾਂ, ਜੇ ਇਗਜ਼ਾਮ ਦੇ ਰਹੇ ਨੇ ਤਾਂ ਆਪਾਂ ਦੇਖਣਾ ਵੀ ਆਹ ਵੀ ਬੁੱਕ ਪੜ੍ਹ ਲਈ, ਆਹ ਵੀ ਪੜ੍ਹ ਲਈ, ਆਹ ਵੀ ਪੜ੍ਹ ਲਈਏ, ਕੱਲ੍ਹ ਨੂੰ ਇਹ 'ਚੋਂ ਇਗਜ਼ਾਮ ਆ ਜਾਏ, ਕਿਤੇ ਫੇਲ ਹੋ ਗਿਆ ਫਿਰ ਸਾਡਾ ਸਾਲ ਬਰਬਾਦ ਹੋ ਜੂਗਾ। ਇਸੇ ਤਰ੍ਹਾਂ ਹੀ ਮੌਤ ਦੇ ਬਾਰੇ ਵੀ ਸਾਨੂੰ ਤਿਆਰੀ ਕਰ ਲੈਣੀ ਚਾਹੀਦੀ ਹੈ। ਮੌਤ ਦੇ ਬਾਰੇ ਤਿਆਰੀ ਕੀ ਕਰੋ ਕਿ ਬਾਅਦ ਦੇ ਵਿੱਚ ਹਸਪਤਾਲਾਂ ਨੂੰ ਲੰਬੇ ਪੈਣ ਨਾਲੋਂ ਚੀਕਾਂ ਮਾਰ ਕੇ ਆਪਣੀ ਮੌਤ ਜਿਹੜੀ ਆਵੇ, ਉਸ ਤੋਂ ਵਧੀਆ ਗੱਲ ਇਹ ਹੈ ਕਿ ਉਦੋਂ ਸਾਨੂੰ ਪਛਤਾਉਣਾ, ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੋਗੀ ਖੇਤ, ਫਿਰ ਪਛਤਾਉਣ ਦਾ ਫਾਇਦਾ ਨਹੀਂ ਹੈ। ਕਿਉਂਕਿ ਸਾਡੀ ਜਿਹੜੀ ਜ਼ਿੰਦਗੀ ਹੈ ਨਾ, ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪੱਕ ਪੋਏ ਗਰੇ, ਬਹੁ ਨਾ ਲਾਗੇ ਡਾਰ, ਮਰਤਾ ਮਰਤਾ ਜਗ ਮੂਆ, ਮਰਨ ਨਾ ਜਾਣੈ ਕੋਈ, ਐਸੀ ਮਰਨੀ ਜੋ ਮਰੇ, ਬਹੁਤ ਜਨਮ ਨਾ ਹੋਏ। ਲੋਕ ਮਰੀ ਜਾਂਦੇ ਨੇ, ਫਿਊਨਰਲ ਹੋਮ ਭਰੇ ਪਏ ਨੇ, ਪਰ ਕੋਈ ਬਿਰਲਾ ਹੁੰਦਾ ਜਿਹਨੂੰ ਪਤਾ ਹੁੰਦਾ ਕਿ ਮੌਤ ਕੀ ਹੈ, ਜਿਹੜਾ ਮੌਤ ਨੂੰ ਸਮਝ ਲੈਂਦਾ ਨਾ, ਉਹ ਫਿਰ ਵਾਰ ਵਾਰ ਮੌਤ ਨਹੀਂ ਹੁੰਦਾ, ਫਿਰ ਉਹ ਪਰਮਾਤਮਾ ਦੇ ਨਾਲ ਸਿੱਧਾ ਉਹਦਾ ਮਿਲਾਪ ਹੋ ਜਾਂਦਾ। ਕੌਣ ਕਹਿਤਾ ਹੈ ਕਿ ਆਸ਼ਕ ਮਰ ਗਏ, ਕੈਦ ਸੇ ਛੂਟੇ ਵੋ ਆਪਣੇ ਘਰ ਗਏ। ਜਿਹੜੇ ਬੰਦੇ ਜਿਉਂਦੇ ਜੀ ਪਰਮਾਤਮਾ ਨਾਲ ਮਿਲਾਪ ਕਰ ਲੈਂਦੇ ਨੇ ਨਾ, ਉਹ ਜਿਹੜਾ ਹੈਗਾ ਉਹ ਫਿਰ ਮੌਤ ਤੋਂ ਡਰਦੇ ਨਹੀਂ, ਅਤੇ ਉਹ ਵਾਪਸ ਵੀ ਦੁਨੀਆ 'ਚ ਜਨਮ ਨਹੀਂ ਲੈਂਦੇ। ਦੇਖੋ ਕਈ ਵਾਰੀ ਅਸੀਂ ਚਲਾਕੀਆਂ ਬਹੁਤ ਕਰਦੇ ਹਾਂ, ਕਈ ਸੋਚਦੇ ਨੇ ਕਿ ਮੌਤ ਨੂੰ ਅਸੀਂ ਬਦਲ ਸਕਦੇ ਹਾਂ। ਮੌਤ ਨੂੰ ਬਿਲਕੁਲ ਨਹੀਂ ਬਦਲ ਸਕਦੇ, ਜਿੰਨੀ ਮਰਜ਼ੀ ਟਰਾਈ ਕਰ ਲਓ, ਅਤੇ ਪੱਥਰ 'ਤੇ ਲਕੀਰ ਹੈ। ਕਹਿੰਦੇ ਨੇ ਇੱਕ ਵਾਰ ਕੋਈ ਵਪਾਰੀ ਸੀ, ਸੇਠ ਸੀਗਾ, ਉਹਨੂੰ ਮੌਤ ਦੇ ਜਮਦੂਦ ਲੈਣ ਆ ਗਏ। ਜਦੋਂ ਆਏ ਉਹਨੂੰ ਕਹਿੰਦੇ ਸੇਠ ਸਾਹਿਬ 15 ਮਿੰਟ ਨੇ, ਚਲੋ ਤੁਹਾਡੀ ਮੌਤ ਦਾ ਸਮਾਂ ਆ ਗਿਆ। ਉਹ ਕਹਿੰਦਾ ਹੈ ਹਾਲੇ ਤਾਂ ਮੈਂ ਬੱਚੇ ਪਾਲਣੇ ਨੇ, ਮੈਂ ਤਾਂ ਹਾਲੇ ਜਵਾਨ ਹਾਂ, ਹਾਲੇ ਤਾਂ ਮੈਂ ਰਿਟਾਇਰ ਵੀ ਨਹੀਂ। ਉਹ ਕਹਿੰਦਾ ਸਾਨੂੰ ਨਹੀਂ ਪਤਾ, ਧਰਮਰਾਜ ਨੇ ਆਰਡਰ ਕਰਤਾ, ਸਾਨੂੰ ਲਿਸਟ ਫੜਾਈ ਹੈ ਅਤੇ ਤੁਹਾਡਾ ਨਾਂ ਹੈ, ਆਹ ਦੇਖ ਲਓ, ਅਤੇ ਕਰਤਾਰ ਸਿੰਘ ਰੁਲਦੂ ਰਾਮ, ਅਤੇ ਤੁਸੀਂ 15 ਮਿੰਟ ਤੁਹਾਨੂੰ ਟਾਈਮ ਹੈ, ਤੁਸੀਂ ਬਸ ਅਸੀਂ ਤੁਹਾਨੂੰ ਲੈ ਜਾਣਾ। ਉਹ ਬੰਦਾ ਸ਼ੈਤਾਨ ਸੀਗਾ, ਉਹ ਕਹਿੰਦਾ ਕੋਈ ਨਹੀਂ ਜੀ, ਉਹਨੂੰ ਪਤਾ ਵੀ ਲੈ ਕੇ ਤਾਂ ਜਾਣਾ ਹੀ ਜਾਣਾ। ਉਹ ਕਹਿੰਦਾ ਮਹਾਰਾਜ ਜਮਦੂਤਾਂ ਨੂੰ ਕਹਿੰਦਾ ਤੁਸੀਂ ਹੁਣ ਸਾਡੇ ਘਰ ਚੱਲ ਕੇ ਆਏ ਹੋ, ਤੁਸੀਂ ਸੇਵਾ ਤਾਂ ਕਰਵਾ ਲਓ, ਤੁਸੀਂ ਬੈਠੋ, ਮੈਂ ਤੁਹਾਨੂੰ ਚਾਹ ਚੂ ਪਿਲਾਉਣਾ। ਉਹ ਜਮਦੂਤ ਬੜੇ ਹੈਰਾਨ ਹੋਏ ਵੀ ਸਾਨੂੰ ਤਾਂ ਲੋਕ ਚੀਕਾਂ ਮਾਰਦੇ ਨੇ, ਮੇਰੀ ਸੇਵਾ ਕਰਦਾ। ਕਹਿੰਦਾ ਚਲੋ ਮਾਤ ਲੋਕ 'ਚ ਦੁਨੀਆ 'ਚ ਆਏ ਹਾਂ। ਕਹਿੰਦਾ ਠੀਕ ਆ, ਚਾਹ ਪੀ ਲਾਂਗੇ। ਉਹ ਸੇਠ ਚਾਹ ਬਣਾਉਣ ਗਿਆ, ਉਹਨੇ ਸ਼ੈਤਾਨੀ ਆਈ, ਉਹਨੇ 4 ਨਸ਼ੇ ਦੀਆਂ ਗੋਲੀਆਂ ਪਾਤੀਆਂ ਵੀ ਇਹ ਸੌਂਜੂਗਾ, ਅਤੇ ਇਹਨਾਂ ਨੂੰ 15 ਮਿੰਟ ਟਾਈਮ ਨਿਕਲ ਗਏ। ਅਤੇ ਫਿਰ ਮੈਂ ਕਹੂੰ ਜੀ ਭਾਈ ਸਾਹਿਬ, ਉਹਦਾ 15 ਮਿੰਟ ਚੱਕਣਾ ਸੀ, ਤੁਹਾਡਾ ਟਾਈਮ ਨਿਕਲ ਗਿਆ, ਹੁਣ ਤਾਂ ਮੈਂ 10-20 ਸਾਲ ਹੋਰ ਜੀਣਾ। ਚਲਾਕੀ ਕੀਤੀ ਉਹ ਜੀ, ਉਹਨੂੰ ਗੋਲੀਆਂ ਪਾ ਕੇ ਦੇ ਤੀਆਂ ਅਤੇ ਉਹਨੂੰ ਸੋਫੇ 'ਤੇ ਬਿਠਾ ਤਾ, ਲੱਤਾਂ ਘੁੱਟਣ ਲੱਗ ਗਿਆ। ਇਹਨਾਂ ਨੂੰ ਚਲਾਕੀ ਕੀ ਕੀਤੀ, ਉਹਨੇ ਉਹ ਧਰਮਰਾਜ ਦੀ ਜਿਹੜੀ ਉਹ ਸੋਰੀ ਜੰਦੂਤਾਂ ਦੀ ਲਿਸਟ ਫੜੀ ਵੀ ਸੀਗੀ, ਉਹਦੇ ਨਾਲ ਪੈਨਸਲ ਨਾਲ ਚੱਕ ਕੇ ਕਾਟਾ ਮਾਰ ਕੇ ਰਬੜ ਦੇ ਨਾਲ ਮਟੇ ਕੇ ਆਪਣਾ ਨਾਂ ਜਿਹੜਾ ਲਿਖਿਆ ਸੀ ਉਹ ਸਭ ਤੋਂ ਥੱਲੇ ਲਿਖਤਾ, ਵੀ ਜਦੋਂ ਉਹਨੂੰ ਹੋਸ਼ ਆਊਗੀ। ਮੈਂ ਕਹੂੰ ਮੇਰਾ ਨਾਂ ਉਹ ਤਾਂ ਸਭ ਤੋਂ ਥੱਲੇ ਆ, ਮੈਨੂੰ ਤਾਂ ਬਾਅਦ 'ਚ ਲਿਜਾਣਾ, ਹੁਣ ਥੋੜ੍ਹਾ ਉਹਨੇ ਤੂੰ ਗਲਤ ਦੇਖ ਲਈ। ਅਤੇ ਜਦੋਂ ਕਹਿੰਦੇ ਜਮਦੂਤ ਦੀ ਅੱਖ ਖੁੱਲ੍ਹੀ, ਉਹਨੇ ਦੇਖਿਆ ਲੱਤਾਂ ਘੁੱਟ ਰਿਹਾ ਸੇਠ ਸਾਹਿਬ, ਨਾਲੇ ਚਾਹ ਪਿਲਾਈ ਹੈ। ਉਹ ਕਹਿੰਦਾ ਸੇਠ ਸਾਹਿਬ ਮੈਂ ਬਹੁਤ ਖੁਸ਼ ਹਾਂ ਤੁਹਾਡੇ 'ਤੇ, ਮੈਂ ਜ਼ਿੰਦਗੀ ਦੇ ਵਿੱਚ ਦੇਖਿਆ ਹੀ ਨਹੀਂ ਕੋਈ ਬੰਦਾ ਜਮਦੂਤਾਂ ਦੀ ਵੀ ਸੇਵਾ ਕਰਦਾ ਹੋਵੇ, ਤੂੰ ਸਾਨੂੰ ਚਾਹ ਵੀ ਪਿਲਾਈ, ਸੋਫੇ 'ਤੇ ਬਿਠਾਇਆ, ਲੱਤਾਂ ਵੀ ਕੁੱਟੀਆਂ। ਹਾਂ ਧਰਮਰਾਜ ਨੇ ਸਾਨੂੰ ਲਿਸਟ ਦਿੱਤੀ ਹੈ ਵੀ ਆਹ ਆਹ ਬੰਦਿਆਂ ਨੂੰ ਲਿਆਓ, ਹੁਣ ਮੇਰੀ ਹੈ, ਮੈਂ ਲਿਸਟ ਨੂੰ ਪੁੱਠੀ ਕਰ ਦੇਣਾ, ਮੈਂ ਸਭ ਤੋਂ ਅਖੀਰਲੇ ਬੰਦੇ ਨੂੰ ਪਹਿਲਾਂ ਲੈ ਜਾਂ, ਤੈਨੂੰ ਅਖੀਰ ਆ ਜਾਂਦੇ ਨਾ, ਟਾਈਮ ਬਚੂ ਕਿਉਂਕਿ ਤੂੰ ਸਾਡੀ ਸੇਵਾ ਕੀਤੀ ਹੈ। ਕਿਉਂਕਿ ਸੇਠ ਨੇ ਕੀਤੀ ਸੀ ਚਲਾਕੀ, ਉੱਪਰੋਂ ਨੂੰ ਕੱਟ ਕੇ ਥੱਲੇ ਲਿਖਤਾ ਸੀ, ਉਹ ਜਮਦੂਤ ਦਾ ਥੱਲੇ ਨਾਂ ਵੀ ਉਹਦਾ ਹੀ ਆ ਗਿਆ। ਸੋ ਕਹਿਣ ਦਾ ਮਤਲਬ ਜਿੰਨੀਆਂ ਮਰਜ਼ੀ ਚਲਾਕੀਆਂ ਕਰ ਲਓ, ਲੰਬੇ ਸਾਹ ਘੜੀਸ ਲਓ, ਕੁਛ ਕਰ ਲਓ, ਜਿਹੜਾ ਮੌਤ ਦਾ ਸਮਾਂ ਨਾ ਉਹ ਨਿਸ਼ਚਿਤ ਹੈ। ਇਸ ਕਰਕੇ ਜਦੋਂ ਸਮਾਂ ਨਿਸ਼ਚਿਤ ਹੈ ਤਾਂ ਫਿਰ ਕਿਉਂ ਨਾ ਅਸੀਂ ਮੌਤ ਨੂੰ ਸਮਝ ਲਈਏ, ਜਿਉਂਦੇ ਜੀ ਮਰਨਾ। ਜਿਵੇਂ ਗੁਰਦੁਆਰਾ ਸਾਹਿਬ 'ਚ ਅਸੀਂ ਜਾਂਦੇ ਹਾਂ, ਜਦੋਂ ਕੁਝ ਬੰਦੇ ਦਾ ਭੋਗ ਪੈਂਦਾ ਨਾ, ਉੱਥੇ ਅਖੀਰ 'ਚ ਤੁਕ ਪੜ੍ਹੀ ਜਾਂਦੀ ਹੈ, ਜਿਸ ਮਰਨੇ 'ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਏ ਪੂਰਨ ਪਰਮਾਨੰਦ। ਕਈ ਲੋਕ ਇਹ ਭੁਲੇਖੇ 'ਚ ਆ ਵੀ ਬੰਦਾ ਮਰ ਗਿਆ, ਹੁਣ ਇਹਨੂੰ ਆਨੰਦ ਆਜੂਗਾ, ਪਰਮਾਤਮਾ ਨਾਲ ਵਾਹਿਗੁਰੂ ਨਾਲ ਮਿਲਜੂ, ਇਹਦਾ ਮਤਲਬ ਬਿਲਕੁਲ ਨਹੀਂ। ਠੰਡੇ ਦਿਨ ਨਾਲ ਸੋਚੋ, ਕਬੀਰ ਸਾਹਿਬ ਨੇ ਕਿਹਾ ਜਿਸ ਮਰਨੇ 'ਤੇ ਜਗ ਡਰੇ, ਲੋਕ ਮੌਤ ਤੋਂ ਡਰਦੇ ਨੇ, ਮੇਰੇ ਮਨ ਆਨੰਦ, ਉਸ ਟਾਈਮ ਮੈਨੂੰ ਆਨੰਦ ਹੈ। ਕਿਉਂ ਆਨੰਦ ਹੈ? ਕਿਉਂਕਿ ਮੈਂ ਮਰਨ ਦਾ ਢੰਗ ਸਿੱਖ ਲਿਆ, ਮੈਨੂੰ ਮੌਤ ਦਾ ਤਜਰਬਾ ਹੋ ਗਿਆ, ਮੈਨੂੰ ਮੌਤ ਦਾ ਅਹਿਸਾਸ ਹੋ ਗਿਆ ਕਿ ਮੌਤ ਕਹਿੰਦੇ ਕਿਹਨੂੰ ਨੇ। ਮਰਨੇ ਹੀ 'ਤੇ ਪਾਈਏ ਪੂਰਨ ਪਰਮਾਨੰਦ, ਕਿ ਮੈਂ ਰੋਜ਼ ਮਰਦਾ ਅਤੇ ਇਸ ਕਰਕੇ ਮੈਂ ਬੜਾ ਖੁਸ਼ ਬਾਗੋ ਬਾਗ ਰਹਿਣਾ, ਪੂਰਨ ਮੈਨੂੰ ਸ਼ਾਂਤੀ ਆਉਂਦੀ ਹੈ। ਦੇਖ ਲਓ, ਮਰਨ ਤੋਂ ਬਾਅਦ ਕੋਈ ਆ ਕੇ ਦੱਸ ਕੇ ਗਿਆ ਕਿ ਮੈਂ ਵਾਹਿਗੁਰੂ ਨਾਲ ਪਰਮਾਤਮਾ ਨਾਲ ਮਿਲ ਗਿਆ? ਨਾਮਦੇਵ ਭਗਤ ਨੇ ਕਿਹਾ ਸੀ ਨਾਓ ਐਂਡ ਨੈਵਰ, ਜਾਂ ਤਾਂ ਹੁਣੀ ਤੁਹਾਨੂੰ ਮੁਕਤੀ ਮਿਲੂਗੀ ਜਾਂ ਕਦੇ ਵੀ ਨਹੀਂ ਮਿਲਦੀ, ਮਰਨ ਤੋਂ ਬਾਅਦ ਨਹੀਂ ਮਿਲਣੀ ਤੁਹਾਨੂੰ, ਜਿਉਂਦੇ ਜੀ ਮਿਲੂਗੀ। ਜਿਵੇਂ ਕਿ ਬੁੱਲੇ ਸ਼ਾਹ ਨੇ ਕਿਹਾ ਸੀ ਨਾ, ਜੇ ਤੂੰ ਮਰੇ ਮਰਨ ਤੋਂ ਪਹਿਲਾਂ ਮਰਨੇ ਦਾ ਮੁੱਲ ਪਾਏਗਾ। ਜਦੋਂ ਮਰ ਗਿਆ ਨਾ, ਮਰਨ ਤੋਂ ਪਹਿਲਾਂ ਪਹਿਲਾਂ ਤੂੰ ਮਰਨਾ ਸਿੱਖ ਲੈ, ਫਿਰ ਤੈਨੂੰ ਮੌਤ ਦੀ ਵੈਲਿਊ ਪਤਾ ਲੱਗੇਗੀ। ਜੀਸਸ ਕ੍ਰਾਈਸਟ ਨੇ ਕਿਹਾ ਸੀ ਆਈ ਕੈਨ ਬੀ ਇਨ ਦਾ ਬੋਡੀ ਐਂਡ ਲੀਵ ਦਾ ਬੋਡੀ ਵੈਨ ਐਵਰ ਵਾਂਟ ਟੂ, ਆਈ ਕੈਨ ਲੀਵ ਦਾ ਬੋਡੀ ਐਂਡ ਸਟੇ ਇਨ ਦਾ ਬੋਡੀ ਵੈਨ ਐਵਰ ਆਈ, ਮੈਂ ਇਸ ਸਰੀਰ ਦੇ ਵਿੱਚ ਆਪਣੀ ਆਤਮਾ ਜਦੋਂ ਚਾਹਾਂ ਰੱਖ ਲਾਂ ਅਤੇ ਜਦੋਂ ਚਾਹੇ ਖਾਲੀ ਕਰ ਦਾਂ, ਮੇਰੀ ਮਰਜ਼ੀ ਹੈ। ਸੇਂਟ ਪੌਲ ਨੇ ਬਾਈਬਲ 'ਚ ਕਿਹਾ ਆਈ ਡਾਈ ਡੇਲੀ, ਜਿਹੜੇ ਬੰਦੇ ਰੋਜ਼ ਮਿਹਨਤ ਕਰਕੇ ਥਰਡ ਆਈ ਤੋਂ ਆਪਣੀ ਡਿਵਾਈਨ ਮੈਲੋਡੀ ਸੁਣਦੇ ਨੇ, ਰੱਬੀ ਧੁਨ ਸੁਣਦੇ ਨੇ, ਰੋਜ਼ਾਨਾ ਹੀ ਮਰਦੇ ਨੇ। ਪਰ ਮਰਨਾ ਜਿਹੜਾ ਹੈਗਾ, ਜਿੰਨਾ ਚਿਰ ਤੱਕ ਸਾਡਾ ਸਰੀਰ ਹੈ ਉਨਾ ਚਿਰ ਤੱਕ, ਜਿੰਨਾ ਚਿਰ ਤੱਕ ਅਸੀਂ ਜਿਉਂਦੇ ਜੀ ਨਹੀਂ ਨਾ ਮਰਦੇ, ਉਨਾ ਚਿਰ ਤੱਕ ਸਾਨੂੰ ਮੌਤ ਦੇ ਬਾਰੇ ਅਸਲੀਅਤ ਦਾ, ਮੌਤ ਦੀ ਅਸਲੀਅਤ ਦਾ ਨਹੀਂ ਪਤਾ ਲੱਗਦਾ। ਇੱਕ ਵਾਰ ਇੱਕ ਤੋਤਾ ਕੋਈ ਵਪਾਰੀ ਗਿਆ ਜੰਗਲ 'ਚੋਂ ਲੰਘ ਰਿਹਾ ਸੀ, ਉਹਨੇ ਇੱਕ ਤੋਤਾ ਫੜ ਲਿਆ, ਤੋਤਾ ਫੜ ਕੇ ਉਹ ਆਪਣੇ ਘਰ ਲੈ ਆਇਆ, ਉਹਨੂੰ ਪਿੰਜਰੇ 'ਚ ਕਰਤਾ ਬੰਦ, ਪੰਜੀਰੀ ਖਵਾਇਆ ਕਰੇ, ਬਦਾਮ ਦਿਆ ਕਰੇ, ਸੇਠ ਸੀਗਾ ਉਹਨੂੰ ਹਿੰਦੀ ਪੰਜਾਬੀ ਉਰਦੂ ਵੀ ਸਿਖਾਤੀ, ਤੋਤਾ ਬੜਾ ਖੁਸ਼। ਸਾਲ ਕੁ ਤੋਂ ਬਾਅਦ ਸੇਠ ਨੇ ਉੱਧਰ ਨੂੰ ਫੇਰ ਜਾਣਾ ਸੀਗਾ, ਉਹ ਤੋਤੇ ਨੂੰ ਕਹਿੰਦਾ, ਸਿੰਬੋਲਿਕ ਬਣਾਈ ਵੀ ਹੈ ਗੱਲ ਤਾਂ, ਉਹ ਤੋਤੇ ਨੂੰ ਕਹਿੰਦਾ ਵੀ ਤੋਤਾ ਸਾਹਿਬ ਮੈਂ ਉਸਦੇ ਜੰਗਲ 'ਚ ਦੀ ਨਿਕਲਾਂ ਜਿੱਥੇ ਤੇਰੇ ਸਾਥੀ, ਜਿੱਥੋਂ ਤੈਨੂੰ ਮੈਂ ਫੜ ਕੇ ਲਿਆਇਆ ਸੀਗਾ, ਤੂੰ ਕੋਈ ਸੁਨੇਹਾ ਦੇਣਾ ਆਪਣੇ ਫਰੈਂਡਸ ਨੂੰ? ਉਹ ਕਹਿੰਦਾ ਹਾਂਜੀ, ਇੱਕ ਸੁਨੇਹਾ ਦੇਈਓ ਕਿ ਮੈਂ ਆਪਣੇ ਪਿੰਜਰੇ 'ਚ ਵੀ ਇਹ ਸਰੀਰ ਦੇ ਵਿੱਚ ਬਹੁਤ ਖੁਸ਼ ਹਾਂ, ਸੇਠ ਮੈਨੂੰ ਕਾਜੂ ਵੀ ਦਿੰਦਾ, ਬਦਾਮ ਵੀ ਦਿੰਦਾ, ਚੂਰੀ ਵੀ ਦਿੰਦਾ, ਮੈਂ ਹਿੰਦੀ ਪੰਜਾਬੀ ਉਰਦੂ ਵੀ ਸਿੱਖ ਲਿਆ, ਪਰ ਹਾਂ ਮੈਂ ਆਪਣੇ ਪਿੰਜਰੇ 'ਚ ਮੈਂ ਖੁਸ਼ ਬਹੁਤ ਹਾਂ। ਜਦੋਂ ਸੇਠ ਗਿਆ ਉਹ ਜੰਗਲ ਦੇ ਵਿੱਚ, ਉਹਨੇ ਸੁਨੇਹਾ ਦਿੱਤਾ ਅਤੇ ਸੁਨੇਹਾ ਉਹਨਾਂ ਦਾ ਸੁਣ ਲਿਆ ਤੋਤਿਆਂ ਨੇ, ਅਤੇ ਸੇਠ ਕਹਿੰਦਾ ਹੁਣ ਮੈਂ ਵਾਪਸ ਜਾਣਾ ਆਪਣੇ ਘਰ, ਤੁਸੀਂ ਵੀ ਕੁਛ ਉਸ ਤੋਤੇ ਨੂੰ ਸੁਨੇਹਾ ਦੇਣਾ। ਅਤੇ ਜਦੋਂ ਉਹਨਾਂ ਨੇ ਕਿਹਾ ਵੀ ਕੋਈ ਸੁਨੇਹਾ ਦੇਣਾ, ਇੱਕ ਬਜ਼ੁਰਗ ਜਿਹਾ ਤੋਤਾ ਦਰਖਤ ਤੋਂ ਥੱਲੇ ਡਿੱਗ ਪਿਆ, ਤੇ ਉਹ ਸੇਠ ਨੇ ਸੋਚਿਆ ਵੀ ਮਰ ਗਿਆ ਵੀ ਉਹਨੂੰ ਬੜਾ ਦੁੱਖ ਹੋਇਆ ਕਿ ਮੇਰਾ ਤੋਂ ਸਾਡਾ ਸਾਥੀ ਸਾਥੋਂ ਵਿਛੜ ਕੇ ਸੇਠ ਦੇ ਨਾਲ ਹੈ ਉਹਨੂੰ ਦੁੱਖ ਹੋਇਆ ਜਦੋਂ ਸੇਠ ਵਾਪਸ ਆਇਆ ਤੇ ਤੋਤਾ ਕਹਿੰਦਾ ਕੋਈ ਮੇਰਾ ਸੁਨੇਹਾ ਦਿੱਤਾ ਜੀ ਕਹਿੰਦਾ ਹਾਂ ਤੇਰਾ ਸੁਨੇਹਾ ਦਿੱਤਾ ਜੀ ਕਹਿੰਦਾ ਉਹਨਾਂ ਨੇ ਵੀ ਦਿੱਤਾ ਕਹਿੰਦਾ ਹਾਂ ਕਹਿੰਦਾ ਯਾਰ ਤੋਤੇ ਨੂੰ ਕਹਿੰਦਾ ਇੱਕ ਮਾੜੀ ਗੱਲ ਹੋਈ ਜਦੋਂ ਮੈਂ ਤੇਰਾ ਸੁਨੇਹਾ ਦਿੱਤਾ ਨਾ ਤਾਂ ਉੱਪਰਲਾ ਜਿਹੜਾ ਇੱਕ ਬਜ਼ੁਰਗ ਜਿਹਾ ਤੋਤਾ ਬੈਠਾ ਸੀ ਉਹ ਦਰਖਤ ਤੋਂ ਡਿੱਗ ਕੇ ਗੱਲ ਸੁਣ ਕੇ ਵੀ ਉਹ ਮਰ ਗਿਆ ਕਹਿੰਦਾ ਅੱਛਾ ਜਦੋਂ ਉਹਨੇ ਕਿਹਾ ਅੱਛਾ ਉਹ ਤੋਤਾ ਵੀ ਪਿੰਜਰੇ 'ਚ ਡਿੱਗ ਪਿਆ ਜਦੋਂ ਪਿੰਜਰੇ 'ਚ ਡਿੱਗਿਆ ਸੇਠ ਨੇ ਕਿਹਾ ਉਹ ਹੋ ਇਹ ਤਾਂ ਬਹੁਤ ਮਾੜੀ ਕਿ ਉਹ ਮਰ ਗਿਆ ਇੱਕ ਆਹ ਮਰ ਗਿਆ ਮੈਨੂੰ ਕਾਹਨੂੰ ਦੱਸਣ ਦੀ ਲੋੜ ਸੀ ਉਹਨੇ ਪਿੰਜਰਾ ਨੂੰ ਕਿਹਾ ਮਾਰੀ ਗਿਆ ਪਿੰਜਰੇ ਦਾ ਉਹਨੇ ਦਰਵਾਜ਼ਾ ਖੋਲ੍ਹਤਾ ਜਦੋਂ ਪਿੰਜਰੇ ਦਾ ਦਰਵਾਜ਼ਾ ਖੋਲ੍ਹਿਆ ਤੋਤਾ ਉੱਡ ਗਿਆ ਉੱਡ ਕੇ ਦਰਖਤ 'ਤੇ ਬਹਿ ਗਿਆ ਉਹ ਕਹਿੰਦਾ ਤੂੰ ਮਰਿਆ ਨਹੀਂ ਸੀ ਕਹਿੰਦਾ ਨਹੀਂ ਮੈਨੂੰ ਆਹੀ ਸੁਨੇਹਾ ਦਿੱਤਾ ਸੀ ਵੀ ਜੇ ਤੂੰ ਪਿੰਜਰੇ ਤੋਂ ਆਜ਼ਾਦ ਹੋਣਾ ਨਾ ਤਾਂ ਤੈਨੂੰ ਮਰਨਾ ਪਊ ਜਿਉਂਦੇ ਜੀ ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਵਿੱਚ ਜਦੋਂ ਅਸੀਂ ਮਿਹਨਤ ਕਰਕੇ ਭਜਨ ਸਿਮਰਨ ਕਰਕੇ ਚੌਂਕੜੀ ਮਾਰ ਕੇ ਦਿਨ ਰਾਤ ਮਿਹਨਤ ਕਰਦੇ ਹਾਂ ਨਾ ਤਾਂ ਫਿਰ ਜਿਹੜੀ ਹੈਗੀ ਉਹ ਸਾਨੂੰ ਮੌਤ ਆਊਗੀ ਸਿਰਫ ਬਾਬਿਆਂ ਦੇ ਮਗਰ ਚੱਕਰ ਕੱਟ ਕੇ ਧਾਰਮਿਕ ਪੁਸਤਕਾਂ ਪੜ੍ਹ ਕੇ ਧਾਰਮਿਕ ਸਥਾਨਾਂ 'ਤੇ ਜਾ ਕੇ ਡੇਰਿਆਂ ਦੇ ਬਾਬਿਆਂ ਦੇ ਚੱਕਰ ਕੱਟਣ ਨਾਲ ਥੋੜ੍ਹਾ ਮੋਟਾ ਫਾਇਦਾ ਹੋਜੂ ਟੈਂਪਰੇਰੀ ਉਸ ਸਮੇਂ ਲਈ ਪਰ ਪੱਕਾ ਫਾਇਦਾ ਨਹੀਂ ਹੁੰਦਾ ਪੱਕਾ ਫਾਇਦਾ ਉਦੋਂ ਹੀ ਹੈ ਜਦੋਂ ਅਸੀਂ ਉਹਨੂੰ ਪ੍ਰੈਕਟੀਕਲ ਸ਼ੇਪ ਦੇਵਾਂਗੇ ਜਦੋਂ ਅਸੀਂ ਉਹਦੇ ਉੱਤੇ ਅਮਲ ਕਰਾਂਗੇ ਜਿੰਨਾ ਚਿਰ ਤੱਕ ਅਮਲ ਨਹੀਂ ਨਾ ਕਰਦੇ ਜਿੰਨੀਆਂ ਮਰਜ਼ੀ ਪੁਸਤਕਾਂ ਪੜ੍ਹ ਲਓ ਜਿਵੇਂ ਕਬੀਰ ਸਾਹਿਬ ਅਤੇ ਸਰਬਜੀਤ ਦੀ ਕਹਾਣੀ ਇਤਿਹਾਸ ਦੇ ਵਿੱਚ ਆਉਂਦੀ ਹੈ ਸਰਬਜੀਤ ਨੂੰ ਵੇਦਾਂ ਦਾ ਗਿਆ ਬਹੁਤ ਵੱਡਾ ਗਿਆਨ ਸੀਗਾ ਅਤੇ ਜਦ ਉਹ ਲੋਕਾਂ ਨਾਲ ਬਹਿਸ ਕਰਦਾ ਸੀ ਵੀ ਆਹ ਸਲੋਕ ਦੇ ਅਰਥ ਦੱਸੋ ਉਹ ਦੱਸੋ ਉਹਨੂੰ ਕਿਉਂਕਿ ਗਿਆਨ ਪੂਰਾ ਸੀ ਲੋਕ ਹਾਰ ਜਾਂਦੇ ਸੀਗੇ ਉਹ ਇੱਕ ਵਾਰ ਆਪਣੀ ਮਾਂ ਕੋਲ ਆਇਆ ਸਾਰੇ ਪੰਡਤਾਂ ਨੂੰ ਹਰਾ ਕੇ ਅਤੇ ਮਾਂ ਨੇ ਕਿਹਾ ਵੀ ਤੂੰ ਇਹ ਛੇਗੀ ਮਤਲਬ ਤੂੰ ਕਹਿੰਦਾ ਮੈਂ ਸਾਰਿਆਂ ਨੂੰ ਹਰਾਇਆ ਸਵਾਦ ਤਾਂ ਜੇ ਤੂੰ ਕਬੀਰ ਸਾਹਿਬ ਨੂੰ ਹਰਾਵੇਂ ਉਹ ਕਹਿੰਦਾ ਕਬੀਰ ਉਹ ਜਲਾਹਾ ਉਹ ਤਾਂ ਅਨਪੜ੍ਹ ਹੈ ਕਹਿੰਦਾ ਮੈਂ ਕੋਈ ਨਹੀਂ ਮਾਂ ਹੁਣ ਹੀ ਗਿਆ ਉਹ ਮੈਂ ਉਹਨੂੰ ਹਰਾਇਆ ਉਹਨੇ ਜੇ ਤੂੰ ਇਸ ਗੱਲ 'ਤੇ ਖੁਸ਼ ਹੈ ਉਹ ਕਬੀਰ ਸਾਹਿਬ ਕੋਲ ਗਿਆ ਕਬੀਰ ਸਾਹਿਬ ਭੁੰਜੇ ਆਪਣੇ ਚੇਲਿਆਂ ਕੋਲ ਬੈਠੇ ਸੀਗੇ ਉਹਨੂੰ ਕਹਿੰਦੇ ਕਬੀਰ ਆਪਣਾ ਗੱਡਾ ਭਰ ਕੇ ਵੇਦਾਂ ਦਾ ਪੁਰਾਣ ਦਾ ਧਾਰਮਿਕ ਪੁਸਤਕਾਂ ਦਾ ਲੈ ਗਿਆ ਕਹਿੰਦਾ ਮੈਂ ਤੇਰੇ ਨਾਲ ਬਹਿਸ ਕਰਨਾ ਇੱਕ ਅਰਥ ਇੱਕ ਸਲੋਕ ਮੈਂ ਪੜੂੰਗਾ ਤੂੰ ਅਰਥ ਦੱਸੀ ਇੱਕ ਤੂੰ ਪੜ੍ਹ ਮੈਂ ਦੱਸੂੰਗਾ ਦੇਖਦੇ ਹਾਂ ਕੌਣ ਜਿੱਤੂਗਾ ਕਬੀਰ ਸਾਹਿਬ ਕਹਿੰਦੇ ਦੇਖ ਭਰਾਵਾ ਮੈਂ ਤਾਂ ਪੜ੍ਹਿਆ ਨਹੀਂ ਮੈਂ ਕੋਈ ਸਕੂਲ ਨਹੀਂ ਗਿਆ ਮੈਂ ਤੂੰ ਬਹਿਸ ਕਾਹਦੇ ਲਈ ਕਰਨਾ ਵੀ ਅਰਥ ਦੱਸੂ ਮੈਂ ਪਹਿਲਾਂ ਹੀ ਲਿਖ ਕੇ ਦਿੰਦਾ ਵੀ ਮੈਂ ਹਾਰ ਗਿਆ ਉਹ ਖੁਸ਼ ਹੋ ਗਿਆ ਵੀ ਮਾਂ ਇਹ ਤਾਂ ਬੜੀ ਛੇਤੀ ਹਾਰ ਮੰਨ ਲਈ ਉਹ ਕਹਿੰਦਾ ਮਾਂ ਨੇ ਨਹੀਂ ਮੰਨਣਾ ਵੀ ਕਬੀਰ ਸਾਹਿਬ ਹਾਰ ਗਏ ਕਹਿੰਦਾ ਲਿਖ ਕੇ ਦਿਓ ਉਹ ਕਹਿੰਦਾ ਲਿਖ ਦਿੰਦੇ ਹਾਂ ਕਹਿੰਦਾ ਪਰ ਮੈਨੂੰ ਲਿਖਣਾ ਨਹੀਂ ਆਉਂਦਾ ਕਬੀਰ ਸਾਹਿਬ ਨੇ ਕਿਹਾ ਤੂੰ ਆਪ ਹੀ ਲਿਖ ਲੈ ਉਹਨੇ ਲਿਖ ਲਿਆ ਵੀ ਕਬੀਰ ਮੈਂ ਕਬੀਰ ਭਗਤ ਮੈਂ ਕਬੀਰ ਹਾਰ ਗਿਆ ਅਤੇ ਸਰਬਜੀਤ ਜਿੱਤ ਗਿਆ ਉਹਨੂੰ ਕਬੀਰ ਸਾਹਿਬ ਨੂੰ ਕਹਿੰਦੇ ਅੰਗੂਠਾ ਲਾ ਦਿਓ ਉਹ ਜਦੋਂ ਅੰਗੂਠਾ ਲਾਇਆ ਕਬੀਰ ਸਾਹਿਬ ਕਹਿੰਦੇ ਪੜ੍ਹ ਲੈ ਠੀਕ ਵੀ ਲਿਖਿਆ ਜਦੋਂ ਦੇਖਿਆ ਉਲਟ ਹੋ ਗਿਆ ਮੈਂ ਸਰਬਜੀਤ ਹਾਰ ਗਿਆ ਕਬੀਰ ਜਿੱਤ ਗਿਆ ਉਹ ਕਹਿੰਦਾ ਉਹ ਮੈਂ ਤਾਂ ਗਲਤ ਲਿਖ ਦਿਆ ਕਹਿੰਦੇ 70 ਵਾਰ ਲਿਖਿਆ ਹਰ ਵਾਰੀ ਇਹੀ ਹੋ ਜਾ ਕਦੇ ਫਿਰ ਉਹਨੂੰ ਪਤਾ ਲੱਗਿਆ ਵੀ ਕਬੀਰ ਸਾਹਿਬ ਜਿਹੜੇ ਨੇ ਉੱਚ ਕੋਟੀ ਦੇ ਮਹਾਤਮਾ ਨੇ ਸੋ ਉਹਨਾਂ ਦੇ ਪੈਰਾਂ 'ਚ ਡਿੱਗ ਪਿਆ ਅਤੇ ਉਹਨੂੰ ਆਪਣਾ ਕਬੀਰ ਸਾਹਿਬ ਨੂੰ ਗੁਰੂ ਬਣਾ ਲਿਆ ਜਦੋਂ ਮਾਂ ਕੋਲ ਆਇਆ ਉਹਦਾ ਹੰਕਾਰ ਢੇਰੀ ਹੋ ਚੁੱਕਿਆ ਸੀ ਨੀਵੀਂ ਜੀ ਪਾ ਕੇ ਮਾਂ ਕੋਲ ਆਇਆ ਦਰਵਾਜ਼ਾ ਕੀਤਾ ਦਰਵਾਜ਼ਾ ਖੜਕਾਇਆ ਮਾਂ ਹਾਰ ਲੈ ਕੇ ਆ ਗਈ ਉਹ ਕਹਿੰਦਾ ਮਾਂ ਤੂੰ ਹਾਰ ਲੈ ਕੇ ਆਈ ਅੱਜ ਤਾਂ ਮੈਂ ਹਾਰਿਆ ਤੂੰ ਅੱਜ ਕੱਲ੍ਹ ਲਈ ਹਾਰ ਲੈ ਕੇ ਆਈ ਮੇਰੇ ਗੱਲ 'ਚ ਪਾਉਂਦੀ ਕਹਿੰਦੀ ਅੱਜ ਮੈਂ ਹਾਰ ਇਸ ਕਰਕੇ ਲੈ ਕੇ ਆਈ ਹਾਂ ਵੀ ਤੇਰਾ ਹੰਕਾਰ ਹਾਰਿਆ ਪਰ ਤੇਰੀ ਆਤਮਾ ਜਿੱਤ ਗਈ ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿੰਨਾ ਚਿਰ ਤੱਕ ਅਸੀਂ ਪੜ੍ਹ ਪੜ੍ਹ ਕੇ ਪੰਡਿਤ ਔਰਾਂ ਸਮਝਾਏ ਘਰ ਜਲ ਦੇ ਕੀ ਖਬਰ ਨਾ ਪਾਏ ਜਿੰਨਾ ਚਿਰ ਤੱਕ ਅਸੀਂ ਪੜ੍ਹ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹਦਾ ਕੋਈ ਫਾਇਦਾ ਨਹੀਂ ਫਾਇਦਾ ਉਦੋਂ ਹੀ ਹੈ ਜਦੋਂ ਤੁਸੀਂ ਵੈਨ ਯੂ ਗੋ ਵਿਦਿਨ ਵੈਨ ਯੂ ਓਪਨ ਯੂਅਰ ਥਰਡ ਆਈ ਵੈਨ ਯੂ ਨੋ ਯੂਅਰ ਸੈਲਫ ਨੋ ਦਾਈ ਸੈਲਫ ਜਿਵੇਂ ਸੋਕਰੇਟਸ ਦੀ ਜਿੰਨਾ ਚਿਰ ਤੱਕ ਪ੍ਰੈਕਟੀਕਲ ਤਾਂ ਅਸੀਂ ਅੰਦਰ ਨਹੀਂ ਆਉਂਦੇ ਨਾ ਉਨਾ ਚਿਰ ਸੁਣੀਆਂ ਸੁਣਾਈਆਂ ਗੱਲਾਂ ਨੇ ਤੁਹਾਡਾ ਯਕੀਨ ਪੱਕਾ ਨਹੀਂ ਹੋ ਸਕਦਾ ਜਿਸ ਤਰ੍ਹਾਂ ਇੱਕ ਵਾਰ ਕੋਈ ਕਿਸ਼ਤੀ ਚਾਲਕ ਸੀਗਾ ਉਹ ਇੱਕ ਪਿੰਡ ਤੋਂ ਦੂਜੇ ਪਿੰਡ 'ਚ ਆਪਣੇ ਪਾਣੀ ਵਿੱਚ ਦੀ ਕਿਸ਼ਤੀ ਲਿਜਾਂਦਾ ਚੱਪੂ ਚਲਾ ਕੇ ਕੋਈ ਪੰਡਿਤ ਜੀ ਬੈਠ ਗਏ ਪੰਡਿਤ ਜੀ ਕਹਿੰਦੇ ਭਰਾਵਾ ਤੈਨੇ ਕਦੇ ਕੀ ਨਾਂ ਹੈ ਕਹਿੰਦਾ ਜੀ ਮੇਰਾ ਨਾਂ ਫਲਾਣਾ ਰਾਮ ਉਹ ਕਹਿੰਦਾ ਅੱਛਾ ਤੂੰ ਹਿੰਦੂ ਹੁੰਦਾ ਕਹਿੰਦਾ ਵੇਦ ਪੜ੍ਹੇ ਕਹਿੰਦਾ ਨਾ ਜੀ ਕਹਿੰਦਾ ਪੁਰਾਣ ਪੜ੍ਹੇ ਕਹਿੰਦਾ ਨਾ ਜੀ ਕਹਿੰਦਾ ਗੀਤਾ ਪੜ੍ਹੀ ਕਹਿੰਦਾ ਨਾ ਜੀ ਕਹਿੰਦਾ ਫਿਰ ਸਾਰੀ ਜ਼ਿੰਦਗੀ ਤੂੰ ਬਰਬਾਦ ਕਰ ਲਈ ਥੋੜ੍ਹੀ ਤੇਰੀ ਉਮਰ ਰਹਿੰਦੀ ਹੈ ਪੜ੍ਹਨਾ ਸੀਗਾ ਤੈਨੂੰ ਪਤਾ ਲੱਗਦਾ ਭਵ ਸਾਗਰ 'ਚੋਂ ਕਿਵੇਂ ਪਾਰ ਹੋਣਾ ਅਤੇ ਉਹ ਕਿਸ਼ਤੀ ਵਾਲਾ ਕਹਿੰਦਾ ਪੰਡਿਤ ਜੀ ਕਹਿੰਦੇ ਹਾਂ ਕਹਿੰਦਾ ਤੁਹਾਨੂੰ ਤੈਰਨਾ ਆਉਂਦਾ ਉਹ ਕਹਿੰਦਾ ਨਹੀਂ ਮੈਨੂੰ ਤੈਰਨ ਦੀ ਕੀ ਲੋੜ ਹੈ ਮੈਂ ਭਵ ਸਾਗਰ ਨੂੰ ਪਾਰ ਕਰ ਸਕਾਂਗਾ ਮੈਨੂੰ ਨਹੀਂ ਪਤਾ ਤੁਸੀਂ ਭਵ ਸਾਗਰ ਨੂੰ ਪਾਰ ਕਰੋਗੇ ਕਿ ਨਹੀਂ ਪੜੋਗੇ ਭਵ ਸਾਗਰ ਨੂੰ ਪਾਰ ਕਰੋਗੇ ਕਿ ਨਹੀਂ ਕਰੋਗੇ ਪਰ ਕਿਸ਼ਤੀ 'ਚ ਹੋ ਗਿਆ ਹੋਲ ਸ਼ੇਕ ਹੋ ਗਿਆ ਇਹ ਕਿਸ਼ਤੀ 'ਚ ਪਾਣੀ ਭਰਨ ਲੱਗਿਆ ਇਹ ਡੁੱਬੂਗੀ ਜੇ ਤਾਂ ਤੈਰਨਾ ਆਉਂਦਾ ਤੈਰ ਲਓ ਨਹੀਂ ਤਾਂ ਮੈਂ ਤਾਂ ਮਾਰਿਆ ਉਹਨੇ ਮਾਰੀ ਛਾਲ ਕਿਸ਼ਤੀ ਵਾਲੇ ਉਹਦਾ ਤੈਰ ਕੇ ਪਾਰ ਹੋ ਗਿਆ ਅਤੇ ਪੰਡਿਤ ਜੀ ਸੁੱਧੀਆਂ ਕਿਤਾਬਾਂ ਦੇ ਨਾਲ ਵਿੱਚ ਹੀ ਡੁੱਬ ਗਏ ਸੋ ਕਹਿਣ ਦਾ ਮਤਲਬ ਕਿਤਾਬਾਂ ਪੜ੍ਹ ਕੇ ਨਹੀਂ ਹੁੰਦਾ ਜਿੰਨਾ ਚਿਰ ਤੱਕ ਅਸੀਂ ਪ੍ਰੈਕਟੀਕਲ ਤਜਰਬਾ ਨਹੀਂ ਕਰਦੇ ਸੋ ਟਾਈਮ ਇਸ ਥੋੜ੍ਹਾ ਹੀ ਹੈ ਸੋ ਇਹਦੇ ਵਿੱਚ ਕੋਸ਼ਿਸ਼ ਕਰੀਏ ਕਿ ਮੌਤ ਜ਼ਰੂਰ ਆਉਣੀ ਹੈ ਅਵਸ਼ ਆਉਣੀ ਹੈ ਚੰਗੀ ਮੌਤ ਮਰੀਏ ਉਹਦੇ ਲਈ ਸਾਨੂੰ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰਨ ਦੀ ਲੋੜ ਹੈ ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ ਤੇ ਜਦੋਂ ਅਸੀਂ ਪੁੱਠੇ ਸਿੱਧੇ ਕਰਮ ਕਰਦੇ ਹਾਂ ਲੋਕ ਭਾਵੇਂ ਫੁੱਲ ਤੁਹਾਡੇ ਹੱਥ ਜੋੜਦੇ ਨੇ ਆਤਮਾ ਦੀ ਸ਼ਾਂਤੀ ਪਾਉਂਦੇ ਨੇ ਪਰ ਲੋਕਾਂ ਨੂੰ ਪਤਾ ਹੁੰਦਾ ਵੀ ਇਹ ਕਿੱਡਾ ਵੱਡਾ ਠੱਗ ਹੈ ਵਿਗੜਿਆ ਤੁਸੀਂ ਲੋਕਾਂ ਨੂੰ ਮੂਰਖ ਬਣਾ ਸਕਦੇ ਹੋ ਪਰ ਰੱਬ ਨੂੰ ਤਾਂ ਨਹੀਂ ਮੂਰਖ ਬਣਾ ਸਕਦੇ ਸੋ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਮੌਤ ਵੀ ਆਸਾਨੀ ਨਾਲ ਆਵੇ ਅਤੇ ਜਿੱਥੇ ਤੁਸੀਂ ਜਾਓ ਜਿੱਥੋਂ ਮੌਤ ਆਤਮਾ ਆਈ ਹੈ ਉਹਦੇ ਨਾਲ ਵਾਪਸ ਮਿਲਾਪ ਹੋ ਜਾਵੇ ਅਤੇ ਜਿਸ ਤਰ੍ਹਾਂ ਜਦੋਂ ਮਾਲੋ ਮਾਲ ਹੋ ਜਾਓਗੇ ਜਦੋਂ ਮਿਲਾਪ ਹੋਊਗੀ ਤੁਸੀਂ ਪਰਮਾਤਮਾ ਖੁਦ ਬਣ ਜਾਓਗੇ ਵੀ ਆਰ ਦਾ ਪੋਟੈਂਸ਼ੀਅਲ ਗੋਡ ਆਤਮਾ ਜਿਹੜੀ ਹੈ ਨਾ ਆਤਮ ਅੰਸ਼ ਰਾਮ ਦੀ ਜਿਵੇਂ ਪਹਿਲਾਂ ਕਿਹਾ ਸੀ ਅਸੀਂ ਤਾਂ ਪਰਮਾਤਮਾ ਦੇ ਬੱਚੇ ਹਾਂ ਪਰਮਾਤਮਾ ਦੀ ਅੰਸ਼ ਹਾਂ ਜੇ ਅਸੀਂ ਉਸ ਨੂੰ ਪਹਿਚਾਣ ਲਿਆ ਅਸੀਂ ਪਰਮਾਤਮਾ 'ਚ ਲੀਨ ਹੋ ਜਾਵਾਂਗੇ ਨਹੀਂ ਤਾਂ ਫਿਰ 84 ਲੱਖ ਚੱਕਰ ਕਰ ਕੱਟੀ ਜਾਵਾਂਗੇ ਸੋ ਸੁਣੋ ਅਖੀਰਲਾ ਗਾਣਾ ਅਤੇ ਮੌਤ ਦੇ ਬਾਰੇ ਹੀ ਹੈ ਅਤੇ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ ਜੇ ਕੋਈ ਵੱਧ ਘੱਟ ਕੇ ਆ ਗਿਆ ਉਹਦੇ ਲਈ ਸੋਰੀ ਫਾਰ ਦੈਟ ਸੋ ਸੁਣੋ ਲਾਸਟ ਗੀਤ
चल उड़ जा रे पंछी के अब ये देश हुआ बेगाना चल उड़ जा रे पंछी के अब ये देश हुआ बेगाना चल उड़ जा रे पंछी खत्म हुए दिन उस डाली के जिस पर तेरा बसेरा था खत्म हुए दिन उस डाली के जिस पर तेरा बसेरा था आज यहाँ और कल हो वहाँ ये जोगी वाला फेरा था ये तेरी जागीर नहीं थी ये तेरी जागीर नहीं थी चार घड़ी का डेरा था सदा रहा है इस दुनिया में किसका आबोदाना चल उड़ जा रे पंछी के अब ये देश हुआ बेगाना चल उड़ जा रे पंछी के अब ये देश हुआ बेगाना चल उड़ जा रे पंछी दिन का चुन कर नगरी एक बसाई तूने दिन का चुन कर नगरी एक बसाई बारिश में तेरी भीगी पांखें धूप में गर्मी खाई गम ना कर गम ना कर जो तेरी मेहनत तेरे काम ना आई अच्छा है कुछ ले जाने से देकर ही कुछ जाना चल उड़ जा रे पंछी के अब ये देश हुआ बेगाना चल उड़ जा रे पंछी चल उड़ जा रे पंछी उड़ जा रे पंछी के अब ये देश हुआ बेगाना, चल उड़ जा रे पंछी। जा अब वो मस्त हवा, वो उड़ना डाली डाली, भूल जा अब वो मस्त हवा, वो उड़ना डाली डाली, जग की आँख का कांटा बन गई चाल तेरी मतवाली। कौन भला उस बाग को पूछे, कौन भला उस बाग को पूछे वो ना जिसका माली। तेरी किस्मत में लिखा है जीते जी मर जाना, चल उड़ जा रे पंछी के अब ये देश हुआ बेगाना, चल उड़ जा रे पंछी। रोते हैं वो पंख पखेरू साथ तेरे जो खेले, रोते हैं वो पंख पखेरू साथ तेरे जो खेले, जिनके साथ लगाए तूने अरमानों के मेले। भीगी अखियों से ही उनकी आज दुआएं ले ले, किसको पता अब इस नगरी में कब हो तेरा आना, चल उड़ जा रे पंछी के अब ये देश हुआ बेगाना, चल उड़ जा रे पंछी।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Hi, John Tory here. In this election, Anna Bailao is the right choice for mayor. She's a fighter, a negotiator, a leader. I couldn't have asked for a better deputy mayor. She knows that the answer to your affordability problems is not a big tax increase. On Monday, June 26th, join me and vote for Anna Bailao to be the next mayor of Toronto.
Authorized by the Anna Bailao campaign. Visit us at annabailao.ca.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानन ले या सलाह लेण ले आज ही SNS लॉयर्स नूं कॉल करो 416-655-2000।
عالمی تاجدار ختم نبوت کانفرنس پاکستان سے تشریف لا رہے ہیں قلندر دوراں صاحبزادہ حق خطیب حسین علی بادشاہ سرکار سجادہ نشین دربار عالیہ بلاوڑا شریف کوٹلی ستیاں پاکستان 8 جولائی آن سیچرڈے کیپیٹل بینکویٹ ہال فرام 5 PM ٹو 11 PM فری انٹری اینڈ فری لنگر فار مور ڈیٹیل یو کین کانٹیکٹ 647-770-7735
خوشی آپ ہے آپ ہے ਪੰਜਾਬ ਤੇ ਪੰਜਾਬੀ ਸੱਭਿਆਚਾਰ ਦਾ ਰੰਗ ਚੜਦਾ ਤੇ ਲੈਂਦੇ ਪੰਜਾਬ ਦਾ ਰੰਗ ਢੋਲ ਦਾ ਰੰਗ ਅਲਗੋਸਿਆਂ ਦਾ ਰੰਗ ਚੁਗਣੀ ਦਾ ਰੰਗ ਰਾਂਝੇ ਦਾ ਰੰਗ ਪੰਦਰਾਂ ਜੁਲਾਈ ਸੀ ਏ ਸੈਂਟਰ ਰਲ ਮਿਲ ਮਾਣਾਂਗੇ ਪੰਜਾਬ ਦੇ ਸੱਭਿਆਚਾਰ ਦਾ ਰੰਗ ਟਿਕਟਾਂ ਦੇ ਲਈ 416-302-1